ਇਸੀ ਰੀਤ ਸਿੱਖ ਸੰਗਤਾਂ ਨਿਤ ਪਦ ਦਰਸ਼ਨ ਆਏ ਦੇਸ਼ ਵਿਦੇਸ਼ਨ ਕੇ ਬਿਕੈ ਜਿਉਂ ਜਿਉਂ ਸੁਧ ਗੁਰ ਜਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਹੈ, ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ, ਐਸੇ ਗਰੀਬ ਨਿਵਾਜ ਸਤਿਗੁਰਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ, ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਤੇ ਜੁੜ ਕੇ ਮਨਾ ਰਹੇ ਹੋ। ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ, ਜਿੱਥੇ ਸਾਹਿਬ ਜੀ ਦਾ ਸਥਾਨ ਹੈ ਗੁਰੂ ਕੇ ਮਹਿਲ, ਗੁਰੂ ਕੇ ਮਹਿਲਾਂ ਵਿੱਚ ਮਾਤਾ ਨਾਨਕੀ ਜੀ ਦੀ ਭਾਗ ਭਰੀ ਸੁਭਾਗੀ ਕੁੱਖ ਤੋਂ ਪਿਤਾ ਮੇਰੀ ਪੀਰੀ ਦੇ ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਸਨ 1621 ਈਸਵੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ ਜਿਸ ਸਮੇਂ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਸਨ ਤੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਇੱਕ ਸੇਵਾਦਾਰ ਨੇ ਦੱਸਿਆ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਪੁੱਤਰ ਹੋਇਆ, ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਜਨਮ ਹੋਇਆ, ਛੇਵੇਂ ਪਾਤਸ਼ਾਹ ਜੀ ਮਹਾਰਾਜ ਅਡੋਲ ਬੈਠੇ ਰਹੇ। ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਸਰਵਣ ਕੀਤਾ, ਕੀਰਤਨ ਦਾ ਭੋਗ ਪਾਇਆ ਗਿਆ ਤੋ ਦੀਵਾਨ ਦੀ ਸਮਾਪਤੀ ਕਰਕੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਮਹਿਲਾਂ ਚ ਆਏ ਔਰ ਬਾਲ ਰੂਪ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਹੱਥਾਂ ਵਿਚ ਚੁੱਕਿਆ ਤੇ ਹੱਥਾਂ ਵਿਚ ਚੁੱਕਦਿਆਂ ਸਾਰ ਜਦੋਂ ਚਿਹਰੇ ਵੱਲ ਵੇਖਿਆ ਤੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮੱਥਾ ਟੇਕਿਆ। ਭਾਈ ਵਿਧੀ ਚੰਦ ਜੀ ਲਾਗੇ ਖੜੇ ਸਨ, ਉਹਨਾਂ ਨੇ ਸੰਸਾਰ ਕੀਤਾ, ਮਹਾਰਾਜ ਤੁਹਾਡਾ ਸਾਹਿਬਜ਼ਾਦਾ ਨਾਲੇ ਇੱਕ ਦਿਨ ਦਾ ਬਾਲਕ ਹੈ, ਤੁਸੀਂ ਇਹਦੇ ਵਿਚ ਐਸਾ ਕੀ ਵੇਖਿਆ ਕਿ ਇਹਨਾਂ ਨੂੰ ਪੈਰਾਂ ਤੇ ਮੱਥਾ ਟੇਕ ਰਹੇ ਹੋ, ਨਮਸਕਾਰ ਕਰ ਰਹੇ ਹੋ? ਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ, ਭਾਈ ਵਿਧੀ ਚੰਦ ਜੀ, ਅਸੀਂ ਮਹਾਨ ਤਿਆਗ ਦੀ ਮੂਰਤ ਨੂੰ ਨਮਸਕਾਰ ਕੀਤੀ ਹੈ, ਇਹ ਬੜੇ ਵੱਡੇ ਤਿਆਗੀ ਹੋਣਗੇ ਤੇ ਅਸੀਂ ਨਮਸਕਾਰ ਕੀਤੀ ਆ ਉਹਨਾਂ ਨੂੰ ਜਿਨ੍ਹਾਂ ਨੇ ਇਹਨਾਂ ਦੇ ਗ੍ਰਹਿ ਵਿਖੇ ਅਵਤਾਰ ਧਾਰਨਾ ਤੇ ਪੰਥ ਦੀ ਸਾਜਣਾ ਕਰਨੀ, ਇਸ ਕਰਕੇ ਅਸੀਂ ਇਹਨਾਂ ਨੂੰ ਨਮਸਕਾਰ ਕੀਤੀ। ਉਸ ਵਕਤ ਸਤਿਗੁਰਾਂ ਦਾ ਬਾਲ ਰੂਪ ਦੇ ਵਿਚ ਜਿਹੜਾ ਨਾਮਕਰਨ ਕੀਤਾ ਗਿਆ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਿਆਗਮਲ ਨਾਮ ਰੱਖਿਆ। ਕਿਹਾ ਵੀ ਇਹ ਤਿਆਗ ਦੀ ਮੂਰਤ ਹੋਣਗੇ, ਇਹ ਨਾਮ ਵੀ ਤਿਆਗਮਲ ਰੱਖਿਆ। ਸਮਾਂ ਬੀਤਦਾ ਗਿਆ, ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ, ਉਸ ਜੰਗ ਦੇ ਦੌਰਾਨ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹੋ ਜਿਹੀ ਤੇਗ ਚਲਾਈ ਕਿ ਗੁਰੂ ਸਾਹਿਬ ਦੀ ਚਲਦੀ ਤੇਗ ਵੇਖ ਕੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹੋਏ ਤੇ ਪ੍ਰਸੰਨ ਹੋ ਕੇ ਨਾਂ ਰੱਖਿਆ ਇਹ ਤੇਗ ਬਹਾਦਰ ਜੀ ਹਨ। ਉਥੋਂ ਫਿਰ ਨਾਂ ਪਿਆ ਤੇਗ ਬਹਾਦਰ, ਤਿਆਗਮਲ ਤੋਂ ਨਾਂ ਬਦਲ ਕੇ ਤੇਗ ਬਹਾਦਰ ਪਿਆ। ਇੱਕ ਵਿਦਵਾਨ ਇਹ ਵੀ ਕਹਿੰਦਾ ਹੈ, ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਕੱਲੀ ਤੇਗ ਦੇ ਬਹਾਦਰ ਨਹੀਂ, ਕਹਿੰਦਾ ਜਦੋਂ ਮੈਂ ਉਹਨਾਂ ਦੇ ਲੰਗਰਾਂ ਵਿੱਚ ਲੰਗਰ ਵਰਤਦਾ ਵੇਖਦਾ, ਸੈਂਕੜੇ ਭੁੱਖਿਆਂ ਨੂੰ ਪ੍ਰਸ਼ਾਦਾ ਛਕਦਿਆਂ ਵੇਖਦਾ, ਅਵਿਹਾਗਤ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਵੇਖਦਾ ਨੌਵੇਂ ਪਾਤਸ਼ਾਹ ਦੇ ਦਰਬਾਰ ਵਿੱਚ, ਤਾਂ ਮੇਰੀ ਜ਼ੁਬਾਨ ਤੋਂ ਨਿਕਲਦਾ ਕਿ ਕੱਲੇ ਤੇਗ ਬਹਾਦਰ ਨਹੀਂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇਗ ਬਹਾਦਰ ਵੀ ਨੇ। ਦੋ ਹੀ ਚੀਜ਼ਾਂ ਨੇ, ਦੇਗ ਤੇ ਤੇਗ, ਦੋਵਾਂ ਦੇ ਬਹਾਦਰ ਨੇ, ਜਿਨ੍ਹਾਂ ਦੇ ਲੰਗਰਾਂ ਵਿਚ ਖੁੱਲੇ ਲੰਗਰ ਵਰਤ ਰਹੇ ਨੇ, ਔਰ ਚੌ ਵਰਣਾਂ ਦੇ ਪ੍ਰਾਣੀਆਂ ਨੂੰ, ਹਰ ਧਰਮ ਮਜ਼ਹਬ ਤੇ ਮਤ ਦੇ ਪ੍ਰਾਣੀਆਂ ਨੂੰ, ਸਭ ਨੂੰ ਇੱਕੋ ਪੰਗਤ ਵਿਚ ਬਿਠਾ ਕੇ ਭੋਜਨ ਛਕਾਇਆ ਜਾਂਦਾ। ਐਸੇ ਮਹਾਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਜੀਵਨ ਕਥਾ ਆਪਾਂ ਪਿੱਛੇ ਕੁਝ ਦਿਨ ਪਹਿਲਾਂ ਹੀ ਹਾਲੇ ਸਮਾਪਤੀ ਕਰਕੇ ਹਟੇ ਹਾਂ, ਉਹ ਆਪ ਸਾਰੀ ਸੰਗਤ ਨੇ ਭਲੀ ਪ੍ਰਕਾਰ ਨਾਲ ਸਰਵਣ ਕੀਤੀ। ਕਿਵੇਂ ਮਹਾਰਾਜ ਜੀ ਨੇ ਮਾਲਵੇ ਦਾ ਦੌਰਾ ਕੀਤਾ, ਮਾਲਵੇ ਤੋਂ ਪੂਰਬ ਦਿਸ਼ਾ ਨੂੰ ਗਏ, ਅਸਾਮ ਗਏ, ਕਾਮਰੂ ਦੇਸ਼ ਗਏ, ਉਹ ਸਾਰਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੋਇਆ। ਐਸੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਵਧਾਈਆਂ ਹੋਣ। ਆਓ ਲੜੀਵਾਰ ਕਥਾ ਸਰਵਣ ਕਰੀਏ। ਦਿੱਲੀ ਤੋਂ ਸਿੱਖ ਆਏ ਨੇ, ਦਿੱਲੀ ਤੋਂ ਆਏ ਹੋਏ ਸਿੱਖਾਂ ਨੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਬਾਰੇ ਦੱਸਿਆ ਕਿ ਮਹਾਰਾਜ ਔਰੰਗਜ਼ੇਬ ਤਾਨੇ ਸ਼ਾਹ ਤੇ ਚੜ੍ਹਾਈ ਕਰਕੇ ਗਿਆ। ਸਾਹਿਬ ਨੇ ਪੁੱਛਿਆ ਵੀ ਕਿਸ ਕਾਰਨ ਕਰਕੇ ਤਾਨੇ ਸ਼ਾਹ ਤੇ ਹਮਲਾ ਕੀਤਾ। ਸਿੱਖਾਂ ਨੇ ਦੱਸਿਆ ਮਹਾਰਾਜ ਤਾਨੇ ਸ਼ਾਹ ਕੋਲ ਇੱਕ ਬੜਾ ਕੀਮਤੀ ਨਾਇਬ ਹੀਰਾ ਹੈ, ਉਹਦਾ ਮੁੱਲ ਇਹਨੇ ਜਦੋਂ ਪਵਾਇਆ ਜੌਹਰੀ ਨੂੰ ਭੇਜ ਕੇ, ਤੇ ਉਸ ਵਕਤ ਉਸ ਹੀਰੇ ਨੂੰ ਪ੍ਰਾਪਤ ਕਰਨ ਦਾ ਲੋਭ ਮਨ ਚ ਧਾਰਨ ਕਰਕੇ ਇਹਨੇ ਹਮਲਾ ਬੋਲਿਆ। ਖਬਰੇ ਹੁਣ ਉਧਰ ਕੀ ਬਣੇਗਾ, ਵਾਪਸ ਆਵੇ ਕਿ ਨਾ ਆਵੇ। ਕਲਗੀਧਰ ਜੀ ਕਹਿੰਦੇ ਹੁਣ ਵਾਪਸ ਨਹੀਂ ਆਉਂਦਾ, ਹੁਣ ਤਾਂ ਉਧਰ ਹੀ ਮਰੇ ਖਪੇਗਾ। ਇਸ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਸਿਪਾਹੀਆਂ ਨੂੰ ਭਰਤੀ ਕਰਦੇ ਨੇ। ਜਿਹੜੇ ਸਿਪਾਹੀ ਇਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਨ, ਉਹਨਾਂ ਦੇ ਅੱਗੋਂ ਜਿਹੜੇ ਪੁੱਤਰ ਪੋਤਰੇ ਨੇ, ਭਾਈ ਜਾਤੀ ਮਲਕ ਜੀ ਦਾ ਪੁੱਤਰ ਸੀ ਭਾਈ ਦਇਆ ਰਾਮ, ਉਹਨੂੰ ਸਤਿਗੁਰਾਂ ਨੇ ਆਪਣੇ ਕੋਲ ਭਰਤੀ ਕੀਤਾ ਹੈ। ਕਦੇ ਘੋੜ ਸਵਾਰੀ ਕਰਦੇ ਨੇ, ਨੇਜੇਬਾਜ਼ੀ ਕਰਦੇ ਨੇ, ਪਲੱਥੇਬਾਜ਼ੀ ਕਰਦੇ ਨੇ, ਪਟੇਬਾਜ਼ੀ ਦੀ ਵਿਦਿਆ, ਤੇਗ ਢਾਲ ਦੀ, ਵਾਰਾਂ ਦੀ ਵਿਦਿਆ, ਇਸ ਪ੍ਰਕਾਰ ਨਾਲ ਸਾਰੇ ਸ਼ਸਤਰ ਚਲਾਉਣ ਦੀ, ਬੰਦੂਕ ਚਲਾਉਣ ਦੀ ਵਿਦਿਆ, ਤੀਰਅੰਦਾਜ਼ੀ ਕਰਨੀ, ਆਪ ਵੀ ਮਹਾਰਾਜ ਅਭਿਆਸ ਕਰਦੇ ਨੇ ਤੇ ਨਾਲ ਆਪਣੇ ਸਿੱਖਾਂ ਕੋਲੋਂ ਵੀ ਅਭਿਆਸ ਕਰਾਉਂਦੇ ਨੇ। ਆਓ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਸਤਿਗੁਰਾਂ ਦੇ ਚਰਨਾਂ ਚ ਬੇਅੰਤ ਸੰਗਤਾਂ ਆ ਰਹੀਆਂ ਨੇ, ਉਹਨਾਂ ਸੰਗਤਾਂ ਵਿਚੋਂ ਗੁਰੂ ਘਰ ਦੇ ਮਹਾਨ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਆਏ ਨੇ। ਸਰਵਣ ਕਰਨ ਤੋਂ ਪਹਿਲਾਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖਣਾ ਕਰੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ਼੍ਰੀ
ਗੋਇਰਾ ਇਸੀ ਰੀਤ ਸਿੱਖ ਸੰਗਤਾਂ ਨਿਤਪਤ ਦਰਸ਼ਨ ਆਏ
ਇਸੇ ਰੀਤ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਬਹੁਤ ਸਾਰੇ ਸਿੱਖ ਸੇਵਕ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਚੱਲ ਕੇ ਆਉਂਦੀਆਂ ਹਨ
ਦੇਸ਼ ਵਿਦੇਸ਼ਨ ਕੀ ਬਿਖੈ ਜਿਉਂ ਜਿਉਂ ਸਤਿਗੁਰ ਜਾਏ
ਦੇਸ਼ਾਂ ਵਿਦੇਸ਼ਾਂ ਵਿਚ ਜਿਵੇਂ ਜਿਵੇਂ ਮਹਾਰਾਜ ਜੀ ਦੀ ਸੁਧ ਖਬਰ ਪਹੁੰਚਦੀ ਹੈ ਕਿ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਨੇ ਨੌਵੇਂ ਪਾਤਸ਼ਾਹ ਜੀ ਤੋਂ ਬਾਅਦ ਸਾਰੇ ਸਿੱਖਾਂ ਦੀ ਬਾਂਹ ਗੁਰੂ ਕਲਗੀਧਰ ਨੇ ਪਕੜੀ ਹੈ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਸੁਣ ਕੇ ਕਿ ਨਵੇਂ ਗੁਰੂ ਨੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਦੇਸਾਂ ਵਿਦੇਸ਼ਾਂ ਵਿਚੋਂ ਗੁਰੂ ਦੀਆਂ ਸੰਗਤਾਂ ਚੱਲ ਕੇ ਆਉਂਦੀਆਂ ਹਨ
ਕਿਉਂ ਪਈ ਰਾਮ ਕੋਇਰ ਭਗਤ ਸ਼ੁਭ ਕਥਾ
ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ ਜੋ ਬੜੀ ਉੱਚੀ ਅਵਸਥਾ ਦੇ ਮਾਲਕ ਨੇ ਜਿਹੜੀ ਸਾਰੀ ਕਥਾ ਹੈ ਨਾ ਇਹ ਭਾਈ ਰਾਮ ਕੋਇਰ ਸਾਹਿਬ ਨੇ ਸੁਣਾਈ ਹੈ ਤੇ ਭਾਈ ਸੰਤੋਖ ਸਿੰਘ ਜੀ ਨੇ ਉਹਦਾ ਅਨੁਵਾਦ ਕੀਤਾ ਅੱਗੇ ਛੰਦਾਬੰਦੀ ਵਿਚ ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਦੀ ਹੰਸ ਵੰਸ਼ ਚੋਂ ਸਨ ਤੇ ਇਨ੍ਹਾਂ ਨੇ ਗੁਰੂ ਕਲਗੀਧਰ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ ਤੋ ਭਾਈ ਰਾਮ ਕੋਇਰ ਸਾਹਿਬ ਜੀ ਨੇ ਜਿਵੇਂ ਕਥਾ ਸ਼ੁਭ ਕਥਾ ਸੁਣਾਈ ਹੈ
ਸ਼੍ਰੋਤਾ ਸੁਣੋ ਗੁਰਨ ਕੀ ਜਥਾ
ਭਾਈ ਰਾਮ ਕੋਇਰ ਸਾਹਿਬ ਜੀ ਕਹਿੰਦੇ ਹੇ ਸ੍ਰੋਤਾ ਜਨੋ ਗੁਰੂ ਸਾਹਿਬ ਜੀ ਦੀ ਜਿਵੇਂ ਕਥਾ ਹੋਈ ਹੈ ਜਿਵੇਂ ਮਹਾਰਾਜ ਕਲਗੀਧਰ ਜੀ ਵਿਚਰੇ ਨੇ ਉਹ ਸਾਰੀ ਕਥਾ ਆਪ ਜੀ ਸਰਵਣ ਕਰੋ
ਮੋਕੋ ਨਿਕਟ ਆਪਣੇ ਰਾਖਾ
ਭਾਈ ਰਾਮ ਕੋਇਰ ਜੀ ਕਹਿੰਦੇ ਵੀ ਗੁਰੂ ਕਲਗੀਧਰ ਜੀ ਨੇ ਜਦੋਂ ਮੈਂ ਸਤਿਗੁਰਾਂ ਦੇ ਕੋਲ ਆਇਆ ਸੀ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਉਸ ਦਿਨ ਤੋਂ ਬਾਅਦ ਗੁਰੂ ਸਾਹਿਬ ਨੇ ਮੈਨੂੰ ਆਪਣੇ ਕੋਲ ਹੀ ਰੱਖ ਲਿਆ ਭਾਈ ਰਾਮ ਕੋਇਰ ਜੀ ਕਹਿੰਦੇ ਉਸ ਦਿਨ ਤੋਂ ਬਾਅਦ ਗੁਰੂ ਕਲਗੀਧਰ ਜੀ ਨੇ ਮੈਨੂੰ ਆਪਣੇ ਕੋਲ ਰੱਖ ਲਿਆ
ਕਿਰਪਾ ਕਰੇ ਲਖ ਮਮੇ ਅਭਲਾਖਾ
ਮੇਰੇ ਮਨ ਦੀ ਅਭਲਾਖਾ ਜਾਣ ਕੇ ਸਤਿਗੁਰੂ ਜੀ ਮੇਰੇ ਤੇ ਬੜੀ ਕਿਰਪਾ ਕਰਦੇ ਸਨ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਖਾਸ ਕਰਕੇ ਮੇਰੇ ਤੇ ਬੜੀ ਭਾਰੀ ਦਇਆ ਦ੍ਰਿਸ਼ਟੀ ਰਹਿੰਦੀ ਸੀ ਹਰ ਵੇਲੇ ਮੇਰੇ ਤੇ ਕਿਰਪਾ ਕਰਦੇ ਸਨ
ਕਬ ਕਬ ਮੈਂ ਗਮਨੋ ਨਿਜ ਗ੍ਰਾਮੋ
ਭਾਈ ਰਾਮ ਕੋਇਰ ਜੀ ਕਹਿੰਦੇ ਜ਼ਿਆਦਾ ਸਮਾਂ ਮੈਂ ਕਲਗੀਧਰ ਕੋਲ ਹੀ ਰਹਿੰਦਾ ਸੀ ਤੇ ਕਦੇ ਕਦੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਮੈਂ ਆਪਣੇ ਨਗਰ ਰਮਦਾਸ ਵੀ ਚਲਾ ਜਾਂਦਾ ਸੀ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਹੋਣਾ ਦਾ ਜੋ ਨਗਰ ਰਮਦਾਸ ਹੈ ਉਹ ਭਾਈ ਰਾਮ ਕੋਇਰ ਜੀ ਕਹਿੰਦੇ ਵੀ ਪਹਿਲਾਂ ਤਾਂ ਮਹਾਰਾਜ ਗੁਰੂ ਕਲਗੀਧਰ ਕੋਲ ਹੀ ਰਹਿੰਦਾ ਰਿਹਾ ਕਾਫੀ ਸਮਾਂ ਤੇ ਵਿਚ ਵਿਚ ਕਦੇ ਕਦੇ ਸਤਿਗੁਰਾਂ ਕੋਲੋਂ ਆ ਗਿਆ ਲੈ ਕੇ ਮੈਂ ਆਪਣੇ ਨਗਰ ਰਮਦਾਸ ਵੀ ਚਲਾ ਜਾਂਦਾ ਸੀ
ਸੰਗਤ ਹਮਰੀ ਆਏ ਸੋ ਧਾਮੋ
ਸਾਡੇ ਕਿਉਂਕਿ ਸੰਗਤ ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਸੰਗਤ ਸੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨਾਲ ਜੁੜੇ ਹੋਏ ਪ੍ਰੇਮੀ ਸਿੱਖ ਸਨ ਤੇ ਭਾਈ ਰਾਮ ਕੋਇਰ ਜੀ ਕਹਿੰਦੇ ਉਹ ਬਹੁਤ ਸਾਰੀ ਸੰਗਤ ਸਾਡੇ ਘਰ ਚੱਲ ਕੇ ਆਉਂਦੀ ਸੀ
ਔਰ ਸਮੀਪ ਗੁਰੂ ਕੇ ਜਾਵੋ
ਤੇ ਫਿਰ ਉਹ ਸਾਰੀ ਸੰਗਤ ਨੂੰ ਨਾਲ ਲੈ ਕੇ ਮੈਂ ਗੁਰੂ ਕਲਗੀਧਰ ਦੇ ਚਰਨਾਂ ਵਿਚ ਆਉਂਦਾ ਸੀ ਪਹਿਲਾਂ ਨਗਰ ਚਲਿਆ ਜਾਣਾ ਉਥੇ ਸੰਗਤ ਨੇ ਆਉਣਾ ਤੇ ਸੰਗਤ ਨੂੰ ਨਾਲ ਲੈ ਕੇ ਫਿਰ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਰਮਦਾਸ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆ ਜਾਣਾ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਹੁ ਪ੍ਰਕਾਰ ਦੇ ਵਿਲਾਸ ਸਤਿਗੁਰਾਂ ਦੇ ਅਨੇਕਾਂ ਪ੍ਰਕਾਰ ਦੇ ਕੌਤਕ ਵੇਖ ਕੇ ਅਸੀਂ ਪ੍ਰਸੰਨ ਹੁੰਦੇ ਸੀ
ਦਿਨ ਪ੍ਰਤ ਅਧਿਕ ਅਧਿਕ ਅਧਿਕਾਏ ਸਭ ਸਮਾਜ ਕੋ ਗੁਰੂ ਵਧਾਏ
ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਵਧਦਾ ਜਾ ਰਿਹਾ ਜਿੱਥੇ ਪ੍ਰਤਾਪ ਵਧ ਰਿਹਾ ਉਥੇ ਗੁਰੂ ਘਰ ਦਾ ਜਿਹੜਾ ਸਾਜੋ ਸਮਾਜ ਹੈ ਉਹ ਵੀ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਸਾਜੋ ਸਮਾਜ ਵਿਚ ਵੀ ਵਾਧਾ ਹੋ ਰਿਹਾ ਮਹਾਰਾਜ ਜੀ ਨੇਤਾ ਪ੍ਰਤੀ ਕਈ ਕਈ ਘੋੜੇ ਖਰੀਦਦੇ ਨੇ ਕਈ ਸਿੱਖ ਘੋੜੇ ਲੈ ਕੇ ਆਉਂਦੇ ਨੇ ਪਿਟਾਵਾਂ ਲੈ ਕੇ ਆਉਂਦੇ ਨੇ ਏਦਾਂ ਦਿਨ ਪ੍ਰਤੀ ਦਿਨ ਸਤਿਗੁਰਾਂ ਦਾ ਜਿਹੜਾ ਸਮਾਜ ਹੈ ਉਹ ਵਧਦਾ ਚੱਲਿਆ ਜਾ ਰਿਹਾ।
ਸ਼ਸਤਰ ਤੁਰੰਗਮ ਸੋ ਸਿੱਖ ਜੋ ਸਿੱਖ ਲਿਆਵੇ,
ਬਹੁਤ ਸਾਰੇ ਸਿੱਖ ਮਹਾਰਾਜ ਜੀ ਵਾਸਤੇ ਸ਼ਸਤਰ ਲੈ ਕੇ ਆਉਂਦੇ ਨੇ, ਕਿਉਂਕਿ ਕਲਗੀਧਰ ਜੀ ਨੇ ਗੁਰਤਾ ਗੱਦੀ ਤੇ ਬੈਠਦਿਆਂ ਹੁਕਮ ਜਾਰੀ ਕਰ ਦਿੱਤਾ ਸੀ ਕਿ ਜਿਹੜੇ ਸਿੱਖ ਨੇ ਮੇਰੇ ਕੋਲ ਆਉਣਾ ਮਾਇਆ ਦੀ ਭੇਟਾਂ ਦੀ ਬਜਾਏ ਜਾਂ ਵਸਤਰਾਂ ਦੀ ਭੇਟਾਂ ਦੀ ਬਜਾਏ ਸਾਡੇ ਕੋਲ ਵਧੀਆ ਤੋਂ ਵਧੀਆ ਸ਼ਸਤਰ ਤੇ ਘੋੜੇ ਲਿਆ ਕੇ ਭੇਟ ਕਰਨੇ ਨੇ। ਨੌਜਵਾਨ ਬੱਚਿਆਂ ਨੂੰ ਸਾਡੇ ਕੋਲ ਲਿਆ ਕੇ ਭੇਟ ਕਰਨਾ, ਸਾਡੀ ਫੌਜ ਵਿਚ ਭਰਤੀ ਕਰਨਾ। ਤੋ ਇਸ ਪ੍ਰਕਾਰ ਦਿਨ ਪ੍ਰਤੀ ਦਿਨ ਜਿਹੜੇ ਸਿੱਖ ਆਉਂਦੇ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਨੇਕ ਪ੍ਰਕਾਰ ਦੇ ਸੋਹਣੇ ਸੋਹਣੇ ਵਧੀਆ ਵਧੀਆ ਸ਼ਸਤਰ ਤੇ ਘੋੜੇ ਲੈ ਕੇ ਆਉਂਦੇ ਹਨ।
ਅਰਪੈ ਆਗੇ ਸੀਸ ਨਿਵਾਵੇ,
ਸਤਿਗੁਰਾਂ ਦੇ ਚਰਨਾਂ ਵਿਚ ਘੋੜੇ ਤੇ ਸ਼ਸਤਰ ਅਰਪਣ ਕਰਕੇ ਬੜੀ ਸ਼ਰਧਾ ਭਾਵਨਾ ਤੇ ਆਸਥਾ ਨਾਲ ਮਹਾਰਾਜ ਜੀ ਅੱਗੇ ਸੀਸ ਝੁਕਾਉਂਦੇ ਨੇ, ਮੱਥਾ ਟੇਕਦੇ ਨੇ।
ਹੋਏ ਪ੍ਰਸੰਨ ਦੇ ਖੁਸ਼ੀ ਕਨੇਰੇ,
ਸਤਿਗੁਰੂ ਜੀ ਆਏ ਹੋਏ ਸਾਰੇ ਸਿੱਖਾਂ ਤੇ ਬੜੇ ਪ੍ਰਸੰਨ ਹੁੰਦੇ, ਖਾਸ ਕਰਕੇ ਉਹਨਾਂ ਸਿੱਖਾਂ ਤੇ ਬੜੇ ਖੁਸ਼ ਹੁੰਦੇ ਜਿਹੜਾ ਕੋਈ ਸ਼ਸਤਰ ਲੈ ਕੇ ਆਉਂਦਾ, ਸ਼ਸਤਰ ਭੇਟ ਕਰਦਾ। ਮਹਾਰਾਜ ਜੀ ਬਹੁਤ ਭਾਰੀ ਪ੍ਰਸੰਨ ਹੋ ਕੇ ਉਹਨਾਂ ਤੇ ਕਨੇਰੀ ਖੁਸ਼ੀ ਕਰਦੇ ਨੇ।
ਔਰ ਮੈਂ ਤੁਸੀਂ ਅਬਲਾਖ ਬਡੇਰੇ,
ਔਰ ਜਿਹੜੀ ਵੀ ਕੋਈ ਅਬਲਾਖਾ ਧਾਰ ਕੇ ਆਉਂਦਾ, ਇੱਛਾ ਧਾਰ ਕੇ ਆਉਂਦਾ, ਧੰਨ ਗੁਰੂ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੇ ਆਏ ਹੋਏ ਸਿੱਖਾਂ ਦੇ ਮਨਾਂ ਦੀਆਂ ਭਲਾਖਾਵਾਂ ਇੱਛਾਵਾਂ ਪੂਰਨ ਕਰਦੇ ਹਨ।
ਦੂਰ ਦੂਰ ਤੇ ਨਿਤ ਸਿੱਖ ਆਵੇ, ਦਰਸੈ ਗੁਰੂ ਆਨੰਦ ਉਪਾਵੇ।
ਦੂਰੋਂ ਦੂਰੋਂ ਸਿੱਖ ਚੱਲ ਕੇ ਆਉਂਦੇ ਨੇ, ਬੜੇ ਬੜੇ ਦੂਰ ਦੁਰਾਡੇ ਇਲਾਕਿਆਂ ਤੋਂ, ਕੋਈ ਕਾਬਲ ਤੋਂ, ਕੋਈ ਕੰਧਾਰ ਤੋਂ, ਕੋਈ ਅਫਗਾਨਿਸਤਾਨ ਤੋਂ, ਕੋਈ ਮੁਲਤਾਨ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਪੱਖਰ ਸੱਖਰ ਤੋਂ, ਏਦਾਂ ਬਹੁਤ ਸਾਰੇ ਨਗਰਾਂ ਦੇ ਵਿਚੋਂ ਗੁਰੂ ਕੀਆਂ ਸੰਗਤਾਂ, ਗੁਰੂ ਕੇ ਸਿੱਖ ਦੂਰੋਂ ਦੂਰੋਂ ਚੱਲ ਕੇ ਆਉਂਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ।
ਜੀ ਮੁਕਤੇ ਸਭ ਮੈਂ ਫੁਰਮਾਵਾਂ,
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਤੇ ਆਨੰਦਿਤ ਹੁੰਦੇ ਨੇ, ਤੇ ਜਿੰਨੇ ਸਿੱਖ ਆਉਂਦੇ ਨੇ ਨਾ ਉਹਨਾਂ ਸਿੱਖਾਂ ਵਿਚ ਮਹਾਰਾਜ ਗੁਰੂ ਕਲਗੀਧਰ ਜੀ ਹੁਕਮ ਕਰਦੇ ਨੇ, ਉਹਨਾਂ ਸਿੱਖਾਂ ਵਿਚ ਮਹਾਰਾਜ ਜੀ ਬਚਨ ਕਰਦੇ ਹਨ।
ਆਯੁਧਿਓ ਲੈ ਕਰ ਆਵੇ,
ਮਹਾਰਾਜ ਜੀ ਕੋਲ ਜਿਹੜੇ ਸਿੱਖ ਆਉਂਦੇ ਨੇ ਮਹਾਰਾਜ ਜੀ ਉਹਨਾਂ ਨੂੰ ਬਚਨ ਸੁਣਾ ਦਿੰਦੇ ਨੇ, ਕਹਿੰਦੇ ਭਾਈ ਹੁਣ ਤੁਸੀਂ ਵਾਪਸ ਜਾਣਾ ਤੇ ਜਦੋਂ ਆਪਣੇ ਨਗਰਾਂ ਚ ਜਾਣਾ ਜਿਹੜੇ ਹੋਰ ਸਿੱਖ ਆਉਣ ਉਹਨਾਂ ਨੂੰ ਸਾਡਾ ਸੁਨੇਹਾ ਦੇ ਦਿਓ, ਤੇ ਤੁਸੀਂ ਵੀ ਜਦੋਂ ਦੁਬਾਰਾ ਚੱਲ ਕੇ ਆਉਣਾ ਸਾਡੇ ਕੋਲ ਘੋੜੇ ਤੇ ਸ਼ਸਤਰ ਲੈ ਕੇ ਭੇਟਾ ਵਜੋਂ ਆਉਣਾ, ਵਧੀਆ ਤੋਂ ਵਧੀਆ ਹਥਿਆਰ, ਵਧੀਆ ਤੋਂ ਵਧੀਆ ਸ਼ਸਤਰ, ਤਲਵਾਰਾਂ, ਨੇਜੇ, ਬੰਦੂਕਾਂ, ਤਮੰਚੇ, ਵਧੀਆ ਤੋਂ ਵਧੀਆ ਘੋੜੇ ਉਹ ਲਿਆ ਕੇ ਸਾਨੂੰ ਭੇਟ ਕਰਦੇ ਹਨ।
ਸੋ ਸਿੱਖ ਖੁਸ਼ੀ ਗੁਰੂ ਕੀ ਲਹਿ,
ਜਿਹੜਾ ਸਿੱਖ ਆ ਕੇ ਸਾਨੂੰ ਘੋੜੇ ਜਾਂ ਸ਼ਸਤਰ ਭੇਟ ਕਰੇਗਾ ਉਸ ਸਿੱਖ ਦੇ ਉੱਤੇ ਸਾਡੀ ਬੜੀ ਖੁਸ਼ੀ ਹੋਵੇਗੀ, ਉਸ ਸਿੱਖ ਦੇ ਉੱਤੇ ਸਾਡੀ ਬਹੁਤ ਭਾਰੀ ਦਇਆ ਹੋਵੇਗੀ।
ਮਨ ਬਾਚਤ ਬਣ ਕਿਉਂ ਨਾ ਪੈ,
ਉਹਨਾਂ ਨੂੰ ਮਨ ਬਾਚਤ ਫਲਾਂ ਦੀ ਪ੍ਰਾਪਤੀ ਹੋਵੇਗੀ, ਕਿਉਂ ਵੀ ਨਾ ਹੋਵੇ ਉਹਨਾਂ ਨੂੰ ਮਨ ਬਾਚਤ ਫਲਾਂ ਦੀ ਪ੍ਰਾਪਤੀ ਹੋਵੇਗੀ।
ਦੇਸ਼ ਵਿਦੇਸ਼ ਵਿਖੇ ਵਿਦਤਾਈ,
ਦੇਸ਼ਾਂ ਵਿਦੇਸ਼ਾਂ ਦੇ ਵਿਚ ਉਹ ਸਿੱਖ ਸਾਰੇ ਪਾਸੇ ਮਹਾਰਾਜ ਗੁਰੂ ਕਲਗੀਧਰ ਜੀ ਦਾ ਜਿਹੜਾ ਇਹ ਹੁਕਮ ਹੈ ਇਹ ਸਾਰੇ ਪਾਸੇ ਵਿਦਤ ਹੋ ਗਿਆ, ਹਰ ਨਗਰ ਵਿਚ ਹਰ ਗ੍ਰਾਮ ਦੇ ਵਿਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਇਹ ਹੁਕਮ ਪਹੁੰਚ ਗਿਆ।
ਦੇਸ਼ ਵਿਦੇਸ਼ਨ ਵਿਖੇ ਵਿਦਤਾਈ, ਤਨ ਕਰ ਚੈ ਸਿੱਖ ਜਿਤ ਕਿਤ ਜਾਏ,
ਦੇਸ਼ਾਂ ਵਿਦੇਸ਼ਾਂ ਵਿਚ ਜਦੋਂ ਇਹ ਗੱਲ ਵਿਦਤ ਹੋ ਗਈ ਤੇ ਜਿਹੜੇ ਉਥੋਂ ਦੇ ਰਹਿਣ ਵਾਲੇ ਸਿੱਖ ਨੇ ਉਹ ਜਿੱਥੇ ਕਿੱਥੇ ਜਾ ਕੇ ਧਨ ਖਰਚਦੇ ਨੇ, ਦਸਵੰਧ ਦੀ ਮਾਇਆ ਜਿਹੜੀ ਇਕੱਠੀ ਕੀਤੀ ਹੁੰਦੀ ਹੈ ਗੁਰੂ ਨਿਮਿਤ ਉਹ ਮਾਇਆ ਜਾ ਕੇ ਖਰਚਦੇ ਹਨ।
ਆਯੁਧ ਖੋਜੈ ਫਿਰ ਕਨੇ,
ਕਈ ਥਾਵਾਂ ਤੇ ਫਿਰ ਫਿਰ ਕੇ ਵਧੀਆ ਵਧੀਆ ਸ਼ਸਤਰ ਖਰੀਦਦੇ ਨੇ, ਵਧੀਆ ਵਧੀਆ ਘੋੜੇ ਖਰੀਦਦੇ ਨੇ, ਚੰਗੀ ਨਸਲ ਦੇ ਚੰਗੀ ਕੀਮਤ ਦੇ ਘੋੜੇ ਉਹ ਖਰੀਦਦੇ ਨੇ, ਵਧੀਆ ਸ਼ਸਤਰ ਜਿਹੜੇ ਚੰਗੀ ਧਾਤ ਦੇ ਬਣੇ ਹੋਣ, ਚੰਗੇ ਲੋਹੇ ਦੇ ਬਣੇ ਹੋਣ, ਐਸੇ ਵਧੀਆ ਸ਼ਸਤਰ ਗੁਰੂ ਕੇ ਸਿੱਖ ਖਰੀਦਦੇ ਹਨ।
ਅਰਪੈ ਆਨ ਪ੍ਰੇਮ ਭਗਤ ਸਨੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਬੜੇ ਪ੍ਰੇਮ ਨਾਲ, ਬੜੇ ਪਿਆਰ ਨਾਲ, ਭਾਵਨਾ ਨਾਲ ਲਿਆ ਕੇ ਸ਼ਸਤਰ ਤੇ ਘੋੜੇ ਅਰਪਦੇ ਨੇ।
दिन प्रत होए उत्साह बिसाला।
एदा दिन प्रति दिन सतगुरां दे दरबार विच बड़ा भारी उत्साह हुंदा है, बड़ा भारी उत्सव समागम हुंदा है।
एक रहन लागे सिख जाला,
बहुत सारे सिख सतगुरां दे कोल रहन लग पए, सिपाही रूप विच सतगुरां कोल भर्ती हो गए, कई सिख भावना नाल सतगुरां दे नाल रहण लग पए।
शस्त्र विद्या को अभ्यास है,
शस्त्र विद्या दा अभ्यास करदे ने गुरु के सिख।
जिम सतगुर को पिखे बिलास है,
और जिवें सतगुरु सच्चे पातशाह जी महाराज जी दे बिलास वेखदे ने, गरीबन वाज पातशाह जी नूं शस्त्र विद्या दा अभ्यास करदिआं वेखदे ने, उसे तरह सिख भी अभ्यास करते हैं।
लाहौर की संगत समदाई,
खालसा जी इसे तरह एक दिन लाहौर तो संगत चल के आई, लाहौर तो कई सिख बहुत सारी संगत इकट्ठी हो के दर्शना नु चल के आई,
कोरन लेकर आए,
अलग प्रकार दिया कोरा पिटावा लेके लाहौर तो सिख आए हन।
उत्तर बिपासा सलता पारा
आके ब्यास दरिया, क्योंकि लाहौर वालों आए ने, ते लाहौर वालों आउंदिया रस्ते च ब्यास दरिया आउंदा, तो पहला सिखा ने लाहौर तो आई हुई संगत ने ब्यास दरिया पार कीता है।
उलंगे दुआबा देश तो सारा,
फिर सारा दुआबा देश ब्यास ते सतलुज दे विचकार दे इलाके नू दुआबा कहिंदे ने, तो कहिंदे दुआबे दा सारा इलाका उस संगत सिख लंघ के आए ने।
सतद्रव तीर तरी को पाए,
फिर सतलुज दरिया दे कंडे पहुंचे जिथे आनंदपुर साहब, ते सतलुज दरिया दे उत्ते किश्ती प्राप्त करके बेड़े प्राप्त करके उन्हां ते सवार हो के दरिया पार कीता है।
पार परे आनंदपुर आए,
जदों दरिया पार कीता सतलुज, तो पार आउंदिआं महाराज जी दे नगर च प्रवेश कर गए, गुरु की नगरी श्री आनंदपुर साहब दे विच लाहौर तो संगत आई है।
धर्मशाला में डेरा कीन,
आके धर्मशाला विच सारी संगत ने डेरा कीता है।
भोजन खान देग से लीन,
और गुरु के लंगरा विचों जाके, क्योंकि लम्मा पेंडा सारा दिन तय करके आए ने, तो इस करके गुरु के लंगरा विचों आके सारी संगत ने लंगर छकिया है।
जब सतगुरु घर बाहर आए,
इधर जदों सतगुरु कलगीधर पातशाह जी महाराज जी अपने घरों बाहर आए हन,
लगी सभा में बैठ सो आए,
महाराज जी दी सभा सज गई, शाम दे समय दीवान सज गए, तो सतगुरु सचे पातशाह जी महाराज जी दी सभा दे विच सिख बैठे ने।
दर्शन केत संगत जोए,
जेड़ी संगत दर्शन करन वास्ते आई हुई है,
भई कतर कितक दिन सोए,
कई दिना दी संगत इकट्ठी हुई सी दर्शन करन वास्ते आए हुए, लाहौर तो भी सिख आए ने, होर भी कई नगरां तो संगत सिख चल के आए हुए ने।
सुने गुरु जब आन विराजे, बैठी दर्श दीन के काजे,
जदों सारी संगत ने सुनिया के सतगुरु जी दरबार विच आण के विराजमान हो गए ने, तो दर्शन देण वास्ते सतगुरु जी बैठे ने, ए बचन जदों सारी संगत ने सिखा ने सुनिया,
लीले पिटन पहुंचे जाए,
बहुत सारियां पिटावां लै लै के सिख महाराज जी दे दरबार च पहुंचण लगे,
तर तर आ गए गरीब निवाए,
और ओ पिटावां महाराज जी दे चरणा विच अर्पण करके बड़ी भावना सत्कार नाल गुरु चरणा विच नमस्कारा करदे हन।
गोत सुपिखी छतरी एक,
खालसा जी लाहौर विचों जेड़ी संगत आई है, सिख आए ने लाहौर तो, उन्हां सिखां विचों एक सुपिखी खतरी गोत्र दा सिख है, एदा नां है भाई हरजस, भाई हरजस एदा नां है, सुपिखी खतरियां दा एक गोत्र हुंदा है, उस गोत्र दे विचों सन, सुपिखी सन, भाई हरजस जी इन्हां दा नां है, ए भी दर्शन करन वास्ते आए हन।
दो दर्शन कर जल्द विवेक,
भाई हरजस सुपिखी ने जो लाहौर तो चल के आए ने, इन्हां ने गुरु कलगियां वाले चोजी प्रीतम दे दर्शन कीते हन।
जै तू सुता को अर्पण करियो,
जदों सतगुरां दे दर्शन कीते, ते दर्शन करके भाई हरजस सुपिखी दे मन दे विच भावना जागी, इन्हां दी इक लड़की सी, मन च भावना जागी के मैं अपनी लड़की गुरु चरणा विच अर्पण कर दें, मैं अपनी लड़की गुरु साहब जी नूं भेट कर दिया, गुरु के महल होण दा उहनूं मान ते सत्कार प्राप्त होवे।
इस कल्याण मनोरथ धरियो,
अपनी कल्याण वास्ते मनोरथ कीता भाई हरजस पिखी ने कि सतगुरु जी दे नाल संबंध जुड़ जाएगा, गुरु साहब नाल संबंध जुड़ेगा, लड़की देण नाल भेट करन नाल ते मेरी कल्याण होवेगी, मेरी मोक्ष होवेगी।
इम मन चित्तवत माता पाल पहुंचियो जाए पूर्ण निज आस।
भाई हरजस ने ए मन च विचार कीती ते सीधा कलगीधर नूं नहीं बेनती कीती। भाई हरजस जी चल के पहला माता जी होना कोल आए, जिथे माता गुजरी जी ते माता नानकी जी विराजमान सन, उथे चल के आए भाई हरजस जी महलां विच माता जी कोल पहुंचे।
कर बंदन अरदास उचारी,
अपनी आस पूरी करन वास्ते माता जी कोल आके मत्था टेकिया ते बेनती करके माता गुजरी जी नूं कहण लगे।
संजा मोहे नकेत मजारी,
आख्या हे माता जी, जगत माता जी, मैं आप जी दे चरणा च बेनती जोदड़ी लैके आया हां। मेरे घर दे विच एक पुत्री है, मेरी धी है, ते महाराज गरीबन बाग सच्चे पातशाह दे दर्शन करके मेरे मन विच फुरना होया कि मैं अपनी धी नूं गुरु कलगीधर दी दासी बना देवां।
चाहत करियो गुरु की दासी,
मैं सतगुरां दी दासी बनाना चाहुंदा हां अपनी लड़की नूं।
जीन जान जिन ठानो हासी,
माता जी है ता मैं बड़ा गरीब निमाणा, ते किते मेरी गरीबी वल वेख के हासी ना करिया जे, किथे तू ते किथे गुरु साहब। महाराज माता जी किते मैनू दीन ते गरीब जान के मेरी हासी ना होवे, इस करके मैं गुरु साहब दे चरणा च सीधी बेनती नहीं कीती, तुहाडे कोल चल के आया हां।
गुरु को कर नितान को ताना, उतन उतन मान निमाना।
माता जी जेड़ा गुरु दा घर है ओ नितानियां दा तान है, न्योटियां दी ओट है, ते जेड़ा निमाना है ओदा मान है गुरु का। मैं ये सुनिया माता जी तुहाडे कोल आया, गुरु साहब कोल तां नहीं बेनती कीती कि उत्थे सिख वेख के किते मेरा मखौल ना उड़ाण, भी किथे गरीब जिहा सिख ते गुरु साहब नाल रिश्ता जोड़ना चाहुंदा। महाराज माता जी पर तुहाडे कोल आया ते ए भी जानदा कि गुरु घर न्योटियां दी ओट है ते निमाणियां दा मान है।
ई मन में हठ धार बखाना,
ए अपने मन च हठ धार के कि गुरु घर विच निमाणियां नूं ही मान मिलदा है, ए मन च हठ धार के माता जी मैं तुहाडे चरणा च बेनती कीती है।
कित लगो हम कित गुरु महाना,
हालांकि साडा कोई गुरु साहब नाल मेल नहीं हुंदा, किथे सतगुरु जी ते किथे मैं, किथे मेरा घर ते किथे गुरु घर। महाराज माता जी इस करके मेरे मन दे विच हठ ही है, मैं हठ करके बेनती कर रहा।
सुन द्वै मातन ते सुन माना,
जदों भाई हरजस सुपिखी ने इस तरह बेनती कीती, लाहौर तो आए हुए सिख ने, दोनों मातावां ने बेनती सुनी, माता नानकी ने भी ते माता गुजरी ने भी बेनती सुनी, ते बड़ा सम्मान दिता भाई हरजस ने।
करन संबंध नीकी माना,
माता जी होना ने आख्या भी बहुत चंगा है, हुण संबंध हो ही जाना चाहिदा, गुरु गोबिंद सिंह साहब जी महाराज जी दा हुण संबंध सगाई हो जानी चाहीदी है।
ठहराए सवार निज आयो,
एदा अपने मन दे विच ठहरा के भाई हरजस जी उथों माता जी होना कोलो विदा होके अपने डेरे विच आ गए।
बहुर गुरु को दर्शन पायो,
फिर जाके सतगुरां दे दर्शन कीते,
हाथ जोड़ कर ठांडे अगारी,
कलगीधर जी दे कोल आके भाई हरजस सुपिखी ने बेनती कीती, महाराज दसवें पातशाह जी नूं बेनती करके कहण लगे,
दासी चात करो तुम्हारी,
कहण लगे सतगुरु जी मेरी धी है ते मेरी भावना है कि मैं अपनी धी नूं आप जी दे चरणा दी दासी बनावा, तुहाडे चरणा दी दासी बनावा।
मम पुत्री को अंगीकारो, दीन बंद निज बिरद संभारो,
हे गरीब नवाज मेरी पुत्री नूं आप जी कृपा करके अंगीकार कर लो। ते महाराज दीना बंधु तुहाडा बिरद है, आप जी कृपा करके मेरे वर्गे दीना दे बंधु बन के बिरद संभालो, दीना बंधु बिरद संभालो।
कयो कृपाल समो अब अछू।
लागे मामा कृपाल चंद जी खड़े सन, जद उन्हां ने सुनिया कहंदे भाई हरजस जी ए तां तुसी बड़ी वधिया गल कही है, हुण तां बड़ा वधिया नेक समा भला समा है।
नीक जिम उर बांचो।
जो तेरे मन दी इच्छा तू उसे तरह कर, उसे तरह तेरी भावना पूरी सतगुरु जी करनगे।
श्री गुजरी पूरब समझायो, लीजै लवपुर साक जो आयो।
माता गुजरी जी ने मामा कृपाल चंद जी नू पहला ही घरों समझा के भेजिया सी वी लाहौर तो रिश्ता आएगा और रिश्ता प्रवान कर लिया जी। इस करके मामा कृपाल चंद जी जो उथे कोल ही सी कलगी धर दे कोल, जदों भाई हरजस ने बेनती कीती तो सतगुरु सच्चे पातशाह जी महाराज जी वास्ते रिश्ता मामा कृपाल चंद जी ने अंगीकार किया।
शुभ समा सभा के माए।
उस वेले दवान सजया होया सी, शुभ समा भला समा गुरु दा दरबार सजया होया ते भला समा जान के
हरक दीन गुरु के पाए।
तो भाई हरजस जी सगन दी समगरी लाए उसे वेले ते लिया के छुआरा गुरु कलगी धर जी दे मुख नू ला दिता, महाराज जी दे मुखार बिंद नू छुआरा छुआ दिता, जो ए सगन मन्या जांदा है महाराज जी नू छुआरा छकाया है।
अंगीकार जबों कर लियो।
जदों गुरु कलगी धर जी नू छुआरा अपने मुख विच पा के अंगीकार कर लिया,
इहदे सुपिखी बोहर खायो।
इहदा मतलब सी के गुरु साहब ने रिश्ता मान लिया, कबूल कर लिया। उस वेले भाई हरजस सुपिखी बड़ा खुश होया, बड़ा ही प्रसन्न होया।
निकट मात के अदक बधाई।
माता दे दरबार विच माता जी दे चरणा च पहुंचया महिला च, ते महिला विच आके माता गुजरी नू माता नानकी नू आके बधाईयां दित्तियां। माता जी बधाई होवे, कलगियां वाले चोजी प्रीतम ने मेरी पुत्री नू अपनी दासी बनाण वास्ते वचन कर दिते ने।
जीत त्रिया पर की समदाई।
और जिन्नियां स्त्रियां सी नगर दियां इकट्ठियां होके आ गईयां, जदों उन्हां नू पता लगा कि गुरु कलगी धर जी दी सगाई हो गई है दसवें पातशाह जी दी, उस वक्त बहुत सारियां स्त्रियां गुरु नगर दे विच आके इकट्ठियां होके माता गुजरी जी नू माता नानकी जी नू आके बधाईयां देंदे ने।
सर्ब रीत के मंगल साजे।
सर्ब रीतियां दे मंगल साजे गए, सर्ब रीतियां दे भांत भांत दे अनेकां प्रकार दियां खुशियां ओ मनाईयां गईयां। खालसा जी गुरु कलगी धर पातशाह जी महाराज जी दे तीन महल सन, सब तो पहले वड्डे महल सतगुरु जी दे जिन्हां दा अज रिश्ता होया गुरु कलगी धर जी दे नाल, लाहौर तो रहण वाले भाई हरजस सुपिखी दी सुपुत्री, इस माता दा नां है माता जीतो। ए ओ माता जीतो है जिहदी कुख तो तीन साहिबजादियां ने जन्म लिया, साहिबजादा बाबा जुझार सिंह जी, साहिबजादा बाबा जोरावर सिंह ते साहिबजादा बाबा फतेह सिंह जी। इन्हां तीन पुत्रां नू जन्म माता जीतो जी ने दिता, ते साहिबजादा बाबा अजीत सिंह जी दा जन्म माता सुंदरी जी दी कुख तो होया, ते खालसे दे पूजनीक माता माता साहिब देवां जी हन। तो तीन मातावां सन, गुरु साहिब जी दे तीन महल सन। आम करके अज कर भुलेखा पाया जांदा है जान बुझ के, जाणदिआं होया भी अणजाण जे मछले जे बण के ना भुलेखा पाउंदे ने। कहिंदे जी इत्थे इक्को महल सी गुरु साहिब दे, माता जीतो जी नूं गुरु साहिब सुंदरी जी कहिंदे सी, ते माता सुंदरी जी ही अमर छक के माता साहिब देवां जी बन गए। ए प्रचार अज दे कई प्रचारक करदे ने, पर खालसा जी माता जीतो जी दा जिहड़ा द्योरा है जिथे उन्हां ने शरीर छड्डिया ओह आनंदपुर साहिब गुरुद्वारा गमपुरा साहिब है, उथे माता जी दा द्योरा है। माता साहिब देवां जी और माता सुंदरी जी उन्हां दे जिहड़े दो द्योरे ने ओह बाला साहिब दिल्ली दी धरती ते बने हुए ने। जे तीन मातावां ने तां ही तीन द्योरे ने, फिर माता सुंदरी जी और माता साहिब देवां जी उन्हां दे लिखे हुए हथ दे हुक्मनामे भी मिलदे ने, जो डाक्टर गंडा सिंह जी ने एक पुस्तक विच इकट्ठे भी कीते ने। वो जितने हथ लिखत पुरातन हुक्मनामे ने माता साहिब देवां जी दे वखरे ने, माता सुंदरी जी दे वखरे ने।
ਉਹ ਕਹਿਣ ਤੋਂ ਭਾਵ ਇਸ ਭੁਲੇਖੇ ਵਿਚ ਨਹੀਂ ਕਦੇ ਪੈਣਾ ਕਿ ਗੁਰੂ ਸਾਹਿਬ ਦੇ ਇੱਕੋ ਮਹਿਲ ਸਨ, ਤਿੰਨ ਮਹਿਲ ਸਨ। ਨਾਲੇ ਉਹ ਬਾਦਸ਼ਾਹ ਦਰਵੇਸ਼ ਨੇ, ਸਿੱਖ ਦਾ ਕਰਤੱਵ ਹੀ ਨਹੀਂ ਹੈ ਗੁਰੂ ਦੀ ਕਰਨੀ ਤੇ ਕਿੰਤੂ ਕਰਨਾ। ਸਿੱਖ ਦਾ ਕਰਤੱਵ ਹੈ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਤੋ ਮਾਤਾ ਜੀਤੋ ਜੀ ਦੇ ਨਾਲ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਹਿਲੀ ਸਗਾਈ ਹੋਈ ਹੈ। ਉਸ ਵਕਤ ਸਾਰੀਆਂ ਮਾਈਆਂ ਬੀਬੀਆਂ ਆ ਕੇ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਨੂੰ ਆ ਕੇ ਵਧਾਈਆਂ ਦਿੰਦੇ ਨੇ।
ਜਨਨੀ ਗਨ ਅਨਵਾਏ ਮੋਦਕ,
ਬਹੁਤ ਮਾਤਾ ਜੀ ਨੇ ਲੱਡੂ ਮੰਗਵਾ ਲਏ, ਬਹੁਤ ਸਾਰੇ ਲੱਡੂ ਇਕੱਠੇ ਕਰਵਾ ਲਏ।
ਪੰਚ ਦੀਨ ਉਤਸਵ ਪਾ ਮੋਦਕ,
ਬੜੀ ਖੁਸ਼ੀ ਹੋਈ ਤੇ ਲੱਡੂ ਸਾਰਿਆਂ ਵਿਚ ਵੰਡੇ ਹਨ।
ਗਾਵਤ ਗੀਤ ਕੋਕਲਾ ਬੰਨੇ,
ਔਰ ਕੋਕਲਾ ਵਰਗੀ ਕੋਇਲ ਵਰਗੀ ਆਵਾਜ਼, ਸੁੰਦਰ ਮਿੱਠੀ ਆਵਾਜ਼, ਉਸ ਮਿੱਠੀ ਆਵਾਜ਼ ਵਿਚ ਮਾਈਆਂ ਇਕੱਠੀਆਂ ਹੋਈਆਂ ਸ਼ਬਦ ਗਾਉਂਦੀਆਂ ਨੇ।
ਮਿਲੀ ਆਨ ਗਨ ਪੰਕਜ ਨੈਨੇ,
ਨੇਤਰ ਜਿਨ੍ਹਾਂ ਦੇ ਕਮਲ ਜੈਸੇ ਨੇ, ਆਣ ਕੇ ਇਕੱਠੀਆਂ ਹੋਈਆਂ ਗੁਰੂ ਘਰ ਦੇ ਵਿਚ।
ਬਚਨ ਵਿਭੂਖਣ ਭੁਖਤ ਅੰਗ,
ਜਿਨ੍ਹਾਂ ਨੇ ਬੜੇ ਸੋਹਣੇ ਬਸਤਰ ਗਹਿਣੇ ਧਾਰਨ ਕੀਤੇ ਹੋਏ ਨੇ।
ਜ਼ਰੀ ਚੁਨਰੀ ਪੈਰ ਸੁਰੰਗ,
ਜਰੀਦਾਰ ਚੁੰਨੀਆਂ ਆਪਣੇ ਸਰੀਰ ਦੇ ਉੱਤੇ ਲਈਆਂ ਹੋਈਆਂ ਹਨ।
ਮੰਗਤ ਗਨ ਜਨ ਦੇਖਣ ਕਰੇ,
ਉਧਰ ਮੰਗਤੇ ਆ ਗਏ ਬਹੁਤ ਸਾਰੇ, ਉਹ ਵੀ ਇਕੱਠੇ ਹੋ ਕੇ ਪਹੁੰਚੇ ਹਨ।
ਮਾਤ ਆਨੰਦ ਬਿਲੰਦੈ ਧਰੇ,
ਔਰ ਬੜਾ ਭਾਰੀ ਆਨੰਦ ਸਾਰਿਆਂ ਦੇ ਅੰਦਰ ਵਰਤ ਰਿਹਾ ਹੋ ਰਿਹਾ।
ਆਦਰ ਧਨ ਸਭੀਆਂ ਕੋ ਦੇਤ,
ਸਾਰੇ ਮੰਗਤਿਆਂ ਦੀਆਂ ਝੋਲੀਆਂ ਵਿਚ ਖੁੱਲਾ ਧਨ ਪਾਇਆ ਗਿਆ, ਸਭ ਨੂੰ ਅਦਬ ਸਤਕਾਰ ਨਾਲ ਮਾਇਆ ਦਿੱਤੀ ਹੈ।
ਭੀਰ ਭੂਰ ਪਰ ਰਹੀ ਨਕੇਤ,
ਗੁਰੂ ਘਰ ਦੇ ਵਿਚ ਬਹੁਤ ਸਾਰਾ ਇਕੱਠ ਹੋਇਆ, ਬਹੁਤ ਸਾਰੀਆਂ ਸੰਗਤਾਂ, ਸਾਰਾ ਨਗਰ ਹੀ ਆਨੰਦਪੁਰ ਸਾਹਿਬ, ਉਧਰੋਂ ਸੰਗਤਾਂ ਬਾਹਰੋਂ ਵੀ ਬੜੀਆਂ ਆਈਆਂ ਹੋਈਆਂ ਸੀ, ਸਾਰੀ ਸੰਗਤ ਗੁਰੂ ਘਰ ਵਿਚ ਆਣ ਇਕੱਠੀ ਹੋਈ ਹੈ।
ਢੋਲਕ ਆਨ ਬਜਾਵਤ ਕੋਈ,
ਢੋਲਾਂ ਢੋਲਕੀਆਂ ਆ ਕੇ ਬਜਾ ਰਿਹਾ, ਕੋਈ ਮਿਰਦੰਗ ਬਜਾ ਰਿਹਾ, ਕਈ ਪ੍ਰਕਾਰ ਦੇ ਸਾਜ ਵੱਜਣ ਲੱਗੇ ਨੇ।
ਉਤਰੀਆ ਗਾਵਤ ਆਨੰਦ ਹੋਏ,
ਢੋਲਕੀ ਵਜਾ ਕੇ ਕਈ ਇਸਤਰੀਆਂ ਨਾਲ ਨਾਲ ਮਿੱਠੀ ਆਵਾਜ਼ ਵਿਚ ਗਾਉਂਦੀਆਂ ਹਨ।
ਆਦਕੀ ਨੀ ਉਤਸ਼ਾਹ,
ਇਹਨਾਂ ਬੜੇ ਭਾਰੀ ਉਤਸ਼ਾਹ ਕੀਤੇ ਗਏ, ਮਹਾਰਾਜ ਜੀ ਦੀ ਸਗਾਈ ਦਾ ਬੜਾ ਵੱਡਾ ਉਤਸ਼ਵ ਕੀਤਾ ਗਿਆ।
ਸੁਖਤਰੀ ਲਾਪੁਰ ਮਾਓ,
ਇਹਦਾ ਆਪਣੀ ਧੀ ਦਾ ਰਿਸ਼ਤਾ ਗੁਰੂ ਕਲਗੀਧਰ ਨਾਲ ਕਰਕੇ ਭਾਈ ਹਰਜਸ ਸੁਭਿੱਖੀ ਜੀ ਮਹਾਰਾਜ ਜੀ ਕੋਲ ਆ ਗਿਆ ਲੈ ਕੇ ਵਾਪਸ ਆਪਣੇ ਨਗਰ ਲਾਹੌਰ ਚਲੇ ਗਏ।
ਪ੍ਰਾਤ ਸ਼ਰੀਕਨ ਮੈਂ ਸੁਦਦੀਨ,
ਜਾ ਕੇ ਆਪਣੇ ਭਰਾਵਾਂ ਤੇ ਸ਼ਰੀਕਾਂ ਵਿਚ ਖਬਰ ਦਿੱਤੀ। ਭਾਈ ਹਰਜਸ ਨੇ ਜਾ ਕੇ ਦੱਸਿਆ ਕਿ ਮੈਂ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਕਲਗੀਧਰ ਨੂੰ ਦੇ ਆਇਆ। ਇਸ ਤਰ੍ਹਾਂ ਆ ਕੇ ਆਪਣੇ ਘਰ ਦੇ ਵਿਚ ਆ ਕੇ ਪਰਿਵਾਰ ਨੂੰ ਸਾਰੀ ਖਬਰ ਦਿੱਤੀ।
ਸਭਨ ਸੁਨਾਵਤ ਮੰਗਲ ਕੀਨ,
ਸਭ ਨੇ ਖੁਸ਼ੀਆਂ ਮਨਾਈਆਂ, ਕਹਿੰਦੇ ਭਾਈ ਹਰਜਸ ਤੇਰੇ ਵੱਡੇ ਭਾਗ ਨੇ, ਤੇਰੇ ਸਵੱਲੇ ਭਾਗ ਨੇ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਤੇਰਾ ਸੰਬੰਧ ਜੁੜਿਆ ਹੈ।
ਔਰ ਸਲਾਹ ਵਿਆਹ ਕੀ ਠਾਨੇ,
ਫਿਰ ਵਿਆਹ ਦੀ ਸਲਾਹ ਕੀਤੀ ਕਿ ਵਿਆਹ ਦੀ ਤਰੀਕ ਮਿਥੀਏ, ਵਿਆਹ ਦੀ ਤਰੀਕ ਰੱਖੀ ਜਾਵੇ, ਇਸ ਪ੍ਰਕਾਰ ਨਾਲ ਇਹ ਸਲਾਹ ਕੀਤੀ ਹੈ।
ਨਾਰਨ ਤਬੈ ਬਖਾਨੀ,
ਉਸ ਵੇਲੇ ਸਾਰਿਆਂ ਨੇ ਮਿਲ ਕੇ ਇਕੱਠਿਆਂ ਹੋ ਕੇ
ਅਰਜ਼ ਕਰੋ ਗੁਰ ਅਗਰ ਸੇਦਾਰੋ ਆਪ ਆਏ ਲਵਪੁਰੀ ਮਝਾਰੋ।
ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੋ ਕਿ ਕਲਗੀਧਰ ਜੀ ਬਰਾਤ ਲੈ ਕੇ ਲਾਹੌਰ ਆਵਣ, ਸਾਡੀ ਲੜਕੀ ਨੂੰ ਵਿਆਹਣ ਵਾਸਤੇ ਮਹਾਰਾਜ ਜੀ ਬਰਾਤ ਲੈ ਕੇ ਲਾਹੌਰ ਚੱਲ ਕੇ ਆਉਣ।
ਆਪਣੀ ਸੰਗਤ ਕਰੋ ਨਿਹਾਲ, ਫੇਰੇ ਫਿਰੋ ਤੋ ਮਿਲ ਨਰ ਜਾ।
ਨਾਲੇ ਸਤਿਗੁਰੂ ਜੀ ਆਪਣੀ ਸੰਗਤ ਨੂੰ ਆ ਕੇ ਨਿਹਾਲ ਕਰਨ ਤੇ ਫੇਰੇ ਕਰਨ, ਕਿਉਂਕਿ ਛੇਵੇਂ ਪਾਤਸ਼ਾਹ ਜੀ ਤੋਂ ਬਾਅਦ ਕੋਈ ਗੁਰੂ ਸਾਹਿਬ ਮੁੜ ਕੇ ਲਾਹੌਰ ਨਹੀਂ ਆਏ, ਨਾ ਸੱਤਵੇਂ ਪਾਤਸ਼ਾਹ ਆਏ ਨੇ, ਨਾ ਅੱਠਵੇਂ ਪਾਤਸ਼ਾਹ, ਨਾ ਨੌਵੇਂ ਪਾਤਸ਼ਾਹ। ਚਲੋ ਹੁਣ ਬਹਾਨੇ ਨਾਲ ਦਸਵੇਂ ਪਾਤਸ਼ਾਹ ਲਾਹੌਰ ਆਵਣਗੇ, ਆਪਣੀ ਸਾਰੀ ਸੰਗਤ ਨੂੰ ਜਿਹੜੀ ਲਾਹੌਰ ਰਹਿੰਦੀ ਹੈ ਉਹਨਾਂ ਸਾਰਿਆਂ ਨੂੰ ਨਿਹਾਲ ਕਰਨਗੇ।
ਵਿਚਾਰ ਸੁਧਵਾਇਓ ਸਾਹਾ,
ਏਦਾਂ ਦੀ ਵਿਚਾਰ ਕਰਕੇ ਇਹਨਾਂ ਨੇ ਵਿਆਹ ਦੀ ਤਰੀਕ ਮਿਥੀ ਹੈ।
ਗਮਨਿਓ ਆਪ ਗੁਰੂ ਕੇ ਪਾਹਾ,
ਤੇ ਵਿਆਹ ਦੀ ਤਰੀਕ ਮਿਥ ਕੇ ਭਾਈ ਹਰਜਸ ਸੁਭਿੱਖੀ ਜੀ ਲਾਹੌਰ ਤੋਂ ਚੱਲੇ, ਚੱਲ ਕੇ ਗੁਰੂ ਕਲਗੀਧਰ ਜੀ ਕੋਲ ਆਏ।
ਪਹੁੰਚਿਓ ਆਨੰਦਪੁਰ ਜੋ ਸੋਏ,
ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਣਾ ਚ ਹਾਜ਼ਰ ਹੋਏ ਹਨ।
ਸੁਣੀ ਵਿਆਹ ਕੀ ਸੁਧ ਸਭ ਕੋਈ,
ਸਾਰਿਆਂ ਨੇ ਪਤਾ ਕੀਤਾ, ਪਤਾ ਲੱਗਾ ਸਭ ਨੂੰ ਕਿ ਗੁਰੂ ਸਾਹਿਬ ਜੀ ਦੇ ਵਿਆਹ ਦੀ ਤਰੀਕ ਲੈ ਕੇ ਵਿਆਹ ਲੈ ਕੇ ਭਾਈ ਹਰਜਸ ਜੀ ਲਾਹੌਰ ਤੋਂ ਆਨੰਦਪੁਰ ਸਾਹਿਬ ਚੱਲ ਕੇ ਆਏ ਹਨ।
ਪੂਰਵ ਮਾਤਾ ਕੋ ਸੁਧ ਦੇ,
ਪਹਿਲਾਂ ਭਾਈ ਹਰਜਸ ਜੀ ਨੇ ਮਾਤਾ ਜੀ ਨੂੰ ਆ ਕੇ ਖਬਰ ਦਿੱਤੀ ਹੈ,
ਆਨੰਦ ਮਿਲੰਦਾ ਭਾਈ।
ਮਾਤਾ ਜੀ ਬੜੇ ਆਨੰਦਿਤ ਹੋਏ ਸੁਣ ਕੇ ਕਿ ਵਿਆਹ ਦੀ ਤਰੀਕ ਲੈ ਕੇ ਆਏ ਨੇ, ਤੋ ਇਸ ਕਰਕੇ ਮਾਤਾ ਜੀ ਦੇ ਮਨ ਚ ਬੜੀ ਖੁਸ਼ੀ ਹੋਈ।
ਖਾਲਸਾ
ਜੀ, 23 ਹਾੜ ਦਾ ਦਿਨ ਮੁਕਰਰ ਕੀਤਾ ਗਿਆ ਵਿਆਹ ਵਾਸਤੇ, 23 ਹਾੜ ਦਾ ਦਿਨ ਉਹ ਦਿਨ ਮੁਕਰਰ ਕੀਤਾ ਗਿਆ ਸ਼ਾਦੀ
ਵਾਸਤੇ।
ਦੋਏ ਪਾਸੇ ਇਹ ਸਾਹਾ ਲਿਖਿਆ ਗਿਆ 23 ਤਰੀਕ ਦਾ, 23 ਹਾੜ ਦਾ।
ਬਹੁਤ ਸੁਭਿਖੀਆ ਗੁਰ ਟਿਕ ਗਏ,
ਫਿਰ ਭਾਈ ਹਰਜਾ ਸੁਭਿਖੀ ਸਤਿਗੁਰੂ ਗੁਰੂ ਕਲਗੀਧਰ ਜੀ ਕੋਲ ਆਏ,
ਆਪਣੀ ਬਿਨੈ ਸੁਨਾਵਤ ਭਇਓ,
ਆ ਕੇ ਸਤਿਗੁਰਾਂ ਨੂੰ ਆਪਣੀ ਬੇਨਤੀ ਸੁਣਾਈ ਤੇ ਕਹਿਣ ਲੱਗੇ,
ਲਵਪੁਰ ਕੀ ਸੰਗਤ ਹੈ ਜੇਤੇ, ਹਿਰਦੇ ਕਾਮਨਾ ਤਾਰੇ ਤੇਤੇ।
ਬੇਨਤੀ ਕੀਤੀ ਆ ਕੇ ਭਾਈ ਹਰਜਸ ਜੀ ਨੇ, ਮਹਾਰਾਜ ਲਾਹੌਰ ਦੀ ਜਿੰਨੀ ਸੰਗਤ ਹੈ ਸਾਰੀ ਸੰਗਤ ਦੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ, ਸਾਰੀ ਲਾਹੌਰ ਦੀ ਸੰਗਤ ਦੇ ਮਨ ਦੀ ਕਾਮਨਾ ਹੈ।
ਸਜੈ ਬਰਾਤ ਗੁਰੂ ਨਿਜ ਜਾਏ, ਸਾਰੀ ਇਸ ਪੁਰ ਆਵੇ ਕਰਨਾ ਧਾਰੇ।
ਮਹਾਰਾਜ ਜੀ, ਸਾਰੀ ਸੰਗਤ ਦੀ ਇਹ ਇੱਛਾ ਹੈ ਕਿ ਗੁਰੂ ਕਲਗੀਧਰ ਦੀ ਬਰਾਤ ਸਜ ਕੇ ਸਾਰੀ ਬਰਾਤ ਚੱਲ ਕੇ ਲਾਹੌਰ ਆਵੇ ਤੇ ਅਸੀਂ ਸਾਰੇ ਰਲ ਕੇ ਗੁਰੂ ਸਾਹਿਬ ਦੀ ਸੇਵਾ ਕਰੀਏ।
ਕਰੇ ਟੁਕਾਏ ਵਿਆਹ ਲੈ ਜਾਏ,
ਗੁਰੂ ਸਾਹਿਬ ਜੀ ਸਾਡੇ ਨਗਰ ਲਾਹੌਰ ਵਿਚ ਆ ਕੇ ਬਰਾਤ ਦਾ ਟੁਕਾਓ ਕਰਨ ਔਰ ਸਾਡੀ ਲੜਕੀ ਨੂੰ ਵਿਆਹ ਕੇ ਲੈ ਜਾਣ।
ਮਹਾਰਾਜ
ਇੱਦਾਂ ਸਾਰੇ ਚਾਹੁੰਦੇ ਨੇ, ਜਿਹਦੇ ਨਾਲ ਤੁਹਾਡਾ ਵੱਡਾ ਸੁਜਸ ਵੀ ਹੋਵੇਗਾ, ਤੁਹਾਡੀ ਵੱਡੀ ਭਾਰੀ ਮਹਿਮਾ ਵੀ ਹੋਵੇਗੀ।
ਭਾਤ ਸ਼ਰੀਕਨ ਮੈਂ ਪ੍ਰਣ ਕੀਤਾ।
ਮਹਾਰਾਜ ਜੀ, ਮੈਂ ਆਪਣੇ ਭਰਾਵਾਂ ਵਿਚ ਪ੍ਰਣ ਵੀ ਕਰ ਆਇਆ ਕਿ ਗੁਰੂ ਕਲਗੀਧਰ ਜੀ ਨੂੰ ਮੈਂ ਜਰੂਰ ਲੈ ਕੇ ਆਵਾਂਗਾ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜਰੂਰ ਇੱਥੇ ਲਾਹੌਰ ਬਰਾਤ ਲੈ ਕੇ ਆਉਣ।
ਲਾਪੁਰ ਮੈਂ ਵਿਆਹ ਨਹੀਂ ਸੁਤਾ।
ਮਹਾਰਾਜ ਜੀ, ਮੈਂ ਇਹ ਪ੍ਰਣ ਵੀ ਕਰਕੇ ਆਇਆ ਆਪਣੇ ਭਰਾਵਾਂ ਵਿਚ ਕਿ ਮੈਂ ਆਪਣੀ ਲੜਕੀ ਲਾਹੌਰ ਦੇ ਵਿਚ ਹੀ ਵਿਆਹਾਂਗਾ।
ਅਬ ਅਧੀਨ ਰਾਵਰ ਕੇ ਹੈ।
ਮਹਾਰਾਜ, ਮੇਰਾ ਹੁਣ ਉਹ ਪ੍ਰਣ ਪੂਰਾ ਕਰਨਾ ਤੁਹਾਡੇ ਅਧੀਨ ਹੈ, ਤੁਸੀਂ ਉਹ ਪੂਰਾ ਕਰਨਾ ਹੈ।
ਕਰੀ ਪ੍ਰਤਿਗਿਆ ਜੋ ਇਮਰ ਹੈ,
ਜੋ ਮੇਰੀ ਕੀਤੀ ਹੋਈ ਪ੍ਰਤਿਗਿਆ ਰਹਿ ਜਾਏ, ਪ੍ਰਣ ਕੀਤਾ ਹੋਇਆ ਰਹਿ ਜਾਏ, ਉਹ ਪ੍ਰਣ ਮਹਾਰਾਜ ਗੁਰੂ ਕਲਗੀਧਰ ਜੀ ਹੁਣ ਤੁਸੀਂ ਪੂਰਨ ਕਰੋ।
ਸੁਣ ਕਲਗੀਧਰ ਤਿਸ ਤੋਂ ਭਾਖਾ,
ਇਹ ਸੁਣ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਬੋਲੇ,
ਇਸ ਥਲ ਹੀ ਪੁਰਮੈ ਬਲਾਖਾ।
ਮਹਾਰਾਜ ਜੀ ਕਹਿਣ ਲੱਗੇ, ਭਾਈ ਹਰਜਸ ਜੀ, ਤੁਹਾਡੀ ਅਭਿਲਾਖਾ ਅਸੀਂ ਇਸੇ ਜਗ੍ਹਾ ਤੇ ਪੂਰੀ ਕਰ ਦਿੰਨੇ ਆ।
ਰਚੈ ਲਾਹੌਰ ਆਨੰਦਪੁਰ ਪਾਲ, ਪ੍ਰਾਥਨ ਸਹਿਤ ਆਨ ਕਰਬਾ।
ਮਹਾਰਾਜ ਜੀ ਕਹਿੰਦੇ, ਅਸੀਂ ਲਾਹੌਰ ਨਹੀਂ ਜਾਣਾ, ਲਾਹੌਰ ਇੱਥੇ ਆਪ ਚੱਲ ਕੇ ਆ ਜਾਏਗਾ, ਅਸੀਂ ਲਾਹੌਰ ਨਹੀਂ ਜਾਣਾ, ਲਾਹੌਰ ਇੱਥੇ ਆ ਜਾਏਗਾ। ਤੇ ਮਹਾਰਾਜ ਜੀ ਨੇ ਕਿਹਾ ਕਿ ਇੱਥੇ ਆਨੰਦਪੁਰ ਸਾਹਿਬ ਦੇ ਨੇੜੇ ਹੀ ਅਸੀਂ ਲਾਹੌਰ ਵਸਾ ਦਿੰਨੇ ਆ। ਉਹ ਲਾਹੌਰ ਤਾਂ ਰਾਜਿਆਂ ਨਵਾਬਾਂ ਦਾ, ਜਿਹੜਾ ਲਾਹੌਰ ਅਸੀਂ ਵਸਾਵਾਂਗੇ ਗੁਰੂ ਕਾ ਲਾਹੌਰ ਹੋਵੇਗਾ, ਤੇ ਉਹ ਲਾਹੌਰ ਇੱਥੇ ਵਸਾ ਦਿੰਨੇ ਆ। ਤੁਸੀਂ ਆਪਣੇ ਭਰਾਵਾਂ ਸਹਿਤ, ਆਪਣੇ ਸਰਬੰਧੀਆਂ ਸਹਿਤ ਸਾਰੇ ਆ ਕੇ ਇਸ ਲਾਹੌਰ ਸ਼ਹਿਰ ਵਿਚ ਜਿਹੜਾ ਅਸੀਂ ਵਸਾਵਾਂਗੇ ਉਹਦੇ ਵਿਚ ਆ ਕੇ ਵਸਣਾ
ਕਰੋ,
ਆਪਣੇ ਭਰਾਵਾਂ ਸਮੇਤ ਆ ਕੇ ਇੱਥੇ ਵਾਸਾ ਕਰੋ।
ਬਾਜ਼ਾਰ ਬਸੈ ਨਰ ਘਨੇ,
ਸੋਹਣੇ ਬਾਜ਼ਾਰ ਬਣਨਗੇ ਲਾਹੌਰ ਦੇ, ਜਿਵੇਂ ਬਾਜ਼ਾਰ ਲਾਹੌਰ ਵਿਚ ਬਣੇ ਹੋਏ ਨੇ ਨਾ, ਇੱਦਾਂ ਦੇ ਬਾਜ਼ਾਰ ਅਸੀਂ ਇੱਥੇ ਬਣਾ ਦਿਆਂਗੇ, ਇੱਦਾਂ ਦਾ ਸ਼ਹਿਰ ਅਸੀਂ ਲਾਹੌਰ ਇੱਥੇ ਬਣਾ ਦਿਆਂਗੇ।
ਸੁਤਬੰਤਾ ਪਰਿਵਾਰ ਨਸਨੇ,
ਤੁਸੀਂ ਆਪਣੇ ਪੁੱਤਰ ਪਰਿਵਾਰ ਸਾਰਿਆਂ ਸਮੇਤ ਇੱਥੇ ਆ ਕੇ ਰਹੋ।
ਲਾਪੁਰ ਕੀ ਰਚਨਾ ਬਰ ਭਾਰੀ,
ਜਿਸ ਤਰ੍ਹਾਂ ਦੀ ਲਾਹੌਰ ਦੀ ਰਚਨਾ ਹੈ ਨਾ, ਜਿਵੇਂ ਜਾਂ ਲਾਹੌਰ ਰਚਿਆ, ਲਾਹੌਰ ਦੇ ਜਿਸ ਤਰ੍ਹਾਂ ਦੇ ਬਾਜ਼ਾਰ ਨੇ ਉਸੇ ਤਰ੍ਹਾਂ ਦੇ ਬਾਜ਼ਾਰ, ਉਸੇ ਤਰ੍ਹਾਂ ਦਾ ਲਾਹੌਰ ਅਸੀਂ ਇੱਥੇ ਵਸਾ ਦਿਆਂਗੇ।
ਇਸ ਦਿਨ ਤੋਂ ਦਿਖਾਵਾਂ ਸਾਰੀ,
ਉਸ ਦਿਨ ਅਸੀਂ ਤੈਨੂੰ ਸਾਰੀ ਬਣਤਰ ਲਾਹੌਰ ਦੀ ਵਿਖਾਵਾਂਗੇ। ਜਿਸ ਦਿਨ ਸਾਡੀ ਸ਼ਾਦੀ ਹੋਵੇਗੀ, ਵਿਆਹ ਹੋਵੇਗਾ ਨਾ, ਉਸ ਦਿਨ ਤੈਨੂੰ ਇਹ ਨਹੀਂ ਮਹਿਸੂਸ ਹੋਵੇਗਾ ਕਿ ਤੂੰ ਲਾਹੌਰ ਉਸ ਬੈਠਾ ਹੈ ਜਾਂ ਗੁਰੂ ਕੇ ਲਾਹੌਰ ਵਿਚ ਬੈਠਾ। ਤੈਨੂੰ ਉਸ ਲਾਹੌਰ ਵਿਚ ਤੇ ਗੁਰੂ ਕੇ ਲਾਹੌਰ ਵਿਚ ਕੋਈ ਵੀ ਫਰਕ ਮਹਿਸੂਸ ਨਹੀਂ ਹੋਵੇਗਾ।
ਤੇਰੀ ਹੋਏ ਪ੍ਰਤਿਗਿਆ ਪੂਰੀ,
ਨਾਲੇ ਤੇਰੀ ਪ੍ਰਤਿਗਿਆ ਵੀ ਪੂਰੀ ਹੋ ਜਾਏਗੀ। ਤੇਰੀ ਪ੍ਰਤਿਗਿਆ ਇਹ ਵੀ ਲਾਹੌਰ ਵਿਚ ਵਿਆਹ ਕਰਨਾ, ਇਹ ਤਾਂ ਨੀ ਵੀ ਉਸੇ ਲਾਹੌਰ ਚ ਕਰਨਾ, ਗੁਰੂ ਕੇ ਲਾਹੌਰ ਵਿਚ ਵੀ ਤੂੰ ਕਰ ਸਕਦਾ, ਤੇਰੀ ਇਹ ਪ੍ਰਤਿਗਿਆ ਪੂਰੀ ਹੋਵੇਗੀ।
ਕਰੋ ਵਿਆਹ ਸਲ ਵੀ ਜ਼ਰੂਰੀ,
ਇਸੇ ਜਗ੍ਹਾ ਤੇ ਵਿਆਹ ਕਰੋ, ਆਪਣਾ ਸਾਰਾ ਪਰਿਵਾਰ ਸਾਰੇ ਸੰਬੰਧੀਆਂ ਨੂੰ ਇਸੇ ਜਗ੍ਹਾ ਤੇ ਲੈ ਆਓ।
ਸੁਣ ਬੋਲਿਓ ਖੱਤਰੀ ਕਰ ਜੋਰ,
ਇਹ ਸੁਣ ਕੇ ਭਾਈ ਹਰਜਸ ਸੁਪਿੱਖੀ ਜੀ ਬੋਲੇ,
ਵਿਆਹ ਵਿਖੇ ਅਬ ਬਸ ਥੋੜੇ
ਲੱਗੇ। ਮਹਾਰਾਜ ਹੁਣ ਵਿਆਹ ਵਿਚ ਤਾਂ ਦਿਨ ਥੋੜੇ ਰਹਿ ਗਏ ਨੇ, ਕੋਈ ਜਿਆਦਾ ਲੰਮਾ ਸਮਾਂ ਨਹੀਂ ਹੈ, ਦਿਨ ਬਿਲਕੁਲ ਥੋੜੇ ਰਹਿ ਗਏ ਨੇ।
ਦੋਏ ਮਾਸੇ ਅਵਰੇ ਪਛਾਨੋ,
ਦੋ ਮਹੀਨੇ ਰਹਿੰਦੇ ਨੇ, ਯਾਨੀ ਕਿ 23 ਹਾੜ ਦਾ ਆਪਾਂ ਇਹ ਦਿਨ ਮੁਕਰਰ ਕੀਤਾ ਵਿਆਹ ਦਾ, ਤੇ ਮਹਾਰਾਜ ਸਿਰਫ 2 ਮਹੀਨੇ ਬਾਕੀ ਬਚਦੇ ਨੇ।
ਸਾਲ ਤ੍ਰਿਬਿੰਤ ਸਾਹਾ ਜਾਨੋ,
ਮਹਾਰਾਜ ਹਾੜ ਦੀ 23 ਤਰੀਕ ਨੂੰ ਇਹ ਦਿਨ ਆਪਾਂ ਮੁਕਰਰ ਕੀਤਾ, ਉਹ ਵੀ ਆਇਆ ਸਮਝੋ।
ਰਾਵਰ ਕੇ ਲਾਪੁਰ ਕਬ ਬਸੈ, ਐਸ ਨਾ ਹੋਈ ਮੂਹੇ ਨਰ ਹਸੈ।
ਮਹਾਰਾਜ 2 ਮਹੀਨਿਆਂ ਵਿਚ ਕਿਤੇ ਲਾਹੌਰ ਵਸ ਜਾਏਗਾ, ਫਿਰ ਵਿਆਹ ਵਾਸਤੇ ਵੀ ਸਮਾਂ ਚਾਹੀਦਾ, ਨਗਰ ਵਸਾਉਣ ਵਾਸਤੇ ਵੀ ਸਮਾਂ ਚਾਹੀਦਾ। ਮਹਾਰਾਜ ਤੁਹਾਡਾ ਲਾਹੌਰ ਕਦੋਂ ਵਸਿਆ? ਕਿਤੇ ਐਸਾ ਨਾ ਹੋਵੇ ਕਿ ਜਿੰਨੇ ਲੋਕ ਨੇ ਜਿਨ੍ਹਾਂ ਚ ਮੈਂ ਪ੍ਰਣ ਕੀਤਾ ਕਿ ਮੈਂ ਆਪਣੀ ਲੜਕੀ ਲਾਹੌਰ ਚ ਹੀ ਵਿਆਹਾਂਗਾ, ਉਹ ਕਿਤੇ ਮੇਰੇ ਤੇ ਹੱਸਣ ਹੀ ਨਾ, ਮੇਰਾ ਕਿਤੇ ਮਖੌਲ ਹੀ ਨਾ ਉਡਾਣ।
ਬੋਲੇ ਕਲਗੀ ਧਰ ਉਰ ਭਾਵੈ, ਹਮ ਲਾਹੌਰ ਤਤਕਾਲ ਬਸਾਵੈ।
ਕਲਗੀ ਧਰ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਹਰਜਸ ਜੀ, ਅਸੀਂ ਲਾਹੌਰ ਬੜੀ ਛੇਤੀ ਵਸਾ ਦੇਣਾ, ਕੋਈ ਇੰਨਾ ਸਮਾਂ ਨਹੀਂ ਲਾਣਾ, ਅਸੀਂ ਤਾਂ ਕੁਝ ਦਿਨਾਂ ਦੇ ਵਿਚ ਹੀ ਲਾਹੌਰ ਵਸਾ ਦੇਣਾ।
ਜਦ ਬਸ ਜਾਏ ਲਿਆਏ ਪਰਿਵਾਰ,
ਜਦੋਂ ਵਸ ਜਾਏਗਾ ਫਿਰ ਤੂੰ ਆਪਣਾ ਪਰਿਵਾਰ ਲੈ ਕੇ ਆਵੀ।
ਕੀਜੈ ਸਭ ਸਮਾਜ ਅਬ ਤਿਆਰਾ,
ਤੂੰ ਜੋ ਵਿਆਹ ਵਾਸਤੇ ਖਰਚਾ ਕਰਨਾ, ਸਮਾਜ ਇਕੱਠਾ ਕਰਨਾ, ਉਹ ਤੂੰ ਹੁਣੇ ਇਕੱਠਾ ਕਰਨਾ ਸ਼ੁਰੂ ਕਰ ਲੈ ਉਥੋਂ, ਤੇ ਫਿਰ ਲਿਆ ਕੇ ਇੱਥੇ ਵਿਆਹ ਕਰ ਲਵੀ।
ਬਸਿਓ ਦੇਖ ਕੇ ਸਦਨ ਸਿਦਾਵੋ,
ਇੱਥੇ ਲਾਹੌਰ ਵਸਿਆ ਵੇਖ ਕੇ ਹੀ ਘਰ ਜਾਈ, ਹੁਣ ਤੈਨੂੰ ਅਸੀਂ ਜਾਣ ਨਹੀਂ ਦੇਣਾ। ਜਦੋਂ ਲਾਹੌਰ ਵਸ ਜਾਏਗਾ ਚੰਗੀ ਤਰ੍ਹਾਂ ਵੇਖ ਕੇ, ਫੇਰ ਹੀ ਤੁਸੀਂ ਹੁਣ ਆਪਣੇ ਘਰ ਜਾਇਆ ਜੇ।
ਪ੍ਰਾਤਨ ਸਹਿਤ ਬੋਰ ਚਲ ਆਵੋ,
ਫਿਰ ਆਪਣਿਆਂ ਭਰਾਵਾਂ ਸਰਬੰਧੀਆਂ ਸਮੇਤ ਦੁਬਾਰਾ ਚੱਲ ਕੇ ਆਉਣਾ।
ਤਿਸ ਟਿਕਾਏ ਸ਼੍ਰੀ ਗੁਰੂ ਫੁਰਮਾਏ, ਬ੍ਰਿੰਦ ਹੁਕਮਨਾਮੇ ਲਿਖਵਾਏ।
ਮਹਾਰਾਜ ਜੀ ਨੇ ਭਾਈ ਹਰਜਸ ਜੀ ਨੂੰ ਟਿਕਣ ਵਾਸਤੇ ਕਹਿ ਦਿੱਤਾ ਵੀ ਤੁਸੀਂ ਇੱਥੇ ਰਹੋ ਕੁਝ ਦਿਨ। ਉਧਰ ਮਹਾਰਾਜ ਜੀ ਨੇ ਹੁਕਮਨਾਮੇ ਲਿਖਵਾ ਦਿੱਤੇ, ਬਹੁਤ ਸਾਰੇ ਹੁਕਮਨਾਮੇ, ਦੂਰੋਂ ਦਰੇਡਿਓਂ ਜਿੰਨੀਆਂ ਸੰਗਤਾਂ ਨੇ ਨੇੜੇ ਤੇੜੇ ਨਗਰਾਂ ਵਿਚ ਸ਼ਹਿਰਾਂ ਵਿਚ, ਉਨ੍ਹਾਂ ਨੂੰ ਹੁਕਮਨਾਮੇ ਭੇਜ ਦਿੱਤੇ।
ਨਿਕਟ ਨਿਕਟ ਕੇ ਪੁਰ ਸਮਝਾਏ,
ਨੇੜੇ ਨੇੜੇ ਦੇ ਜਿੰਨੇ ਨਗਰ ਸਨ,
ਸਭਿਆਂ ਨੂੰ ਮੈਂ ਤਤਕਾਲ ਪਠਾਏ।
ਤਤਕਾਲ ਉਸੇ ਵੇਲੇ ਸਾਰਿਆਂ ਚ ਹੁਕਮਨਾਮੇ ਭੇਜ ਦਿੱਤੇ ਸਤਿਗੁਰਾਂ ਨੇ।
ਜੋ ਸਿੱਖ ਹੋਏ ਕਰੇ ਵਿਵਹਾਰ,
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਗੁਰੂ ਕਾ ਸਿੱਖ ਵਪਾਰ ਕਰਨਾ ਚਾਹੁੰਦਾ ਹੈ, ਵਿਵਹਾਰ ਕਰਨਾ ਚਾਹੁੰਦਾ ਹੈ,
ਸੋਇਆ ਵੀ ਆਏ ਗੁਰੂ ਦਰਬਾਰ,
ਉਹ ਚੱਲ ਕੇ ਗੁਰੂ ਦਰਬਾਰ ਵਿਚ ਆ ਜਾਏ। ਜਿਹਨੇ ਖੁੱਲਾ ਵਪਾਰ ਕਰਨਾ, ਮੁਨਾਫਾ ਖੱਟਣਾ ਵਪਾਰ ਕਰਕੇ, ਉਹ ਸਿੱਖ ਹੁਣ ਚੱਲ ਕੇ ਗੁਰੂ ਦਰਬਾਰ ਵਿਚ ਆ ਜਾਣ।
ਪਹੁੰਚਿਆ ਜਿਸ ਸਿੱਖ ਧਨ ਹੋਏ,
ਜਿਹਦੇ ਕੋਲ ਜਿੰਨਾ ਧਨ ਹੈ, ਜਿਹਦੇ ਕੋਲ ਜਿੰਨੀਆਂ ਵਸਤੂਆਂ ਨੇ, ਵਪਾਰ ਕਰਨ ਵਾਸਤੇ ਲੈ ਕੇ ਆ ਜਾਓ।
ਦੁਕਾਨ ਕਰੇ ਨਰ ਸੋਏ,
ਆ ਕੇ ਦੁਕਾਨਾਂ ਬਣਾ ਲਓ, ਕਿਉਂਕਿ ਅਸੀਂ ਗੁਰੂ ਕਾ ਲਾਹੌਰ ਬਣਾਉਣ ਲੱਗੇ ਹਾਂ, ਇੱਥੇ ਵਸਾਉਣ ਲੱਗੇ ਹਾਂ, ਤੇ ਉਸ ਗੁਰੂ ਕੇ ਲਾਹੌਰ ਵਿਚ ਆ ਕੇ ਆਪਣੀਆਂ ਦੁਕਾਨਾਂ ਬਣਾ ਲਓ, ਜਿਸ ਜਿਸ ਵਸਤੂਆਂ ਦੀਆਂ, ਜਿਹੜੀਆਂ ਜਿਹੜੇ ਵੀ ਪਦਾਰਥ ਕਿਸੇ ਕੋਲ ਹਨ, ਉਹ ਵਸਤੂਆਂ ਦੀਆਂ ਦੁਕਾਨਾਂ ਬਣਾ ਲਵੋ।
ਜਿਸ ਕੇ ਸਦਨ ਦਰਬ ਨੈ ਪਾਏ, ਲੈ ਗੁਰ ਘਰ ਤੇ ਮੰਜ ਚਲਾਏ।
ਜਿਹਦੇ ਘਰ ਦੇ ਵਿਚ ਪੈਸਾ ਨਹੀਂ ਹੈ, ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਨੂੰ ਵੀ ਸੱਦਾ ਭੇਜਦੇ ਹਾਂ ਵੀ ਉਹ ਸਾਡੇ ਘਰੋਂ ਮਾਇਆ ਲੈ ਲੈਣ, ਗੁਰੂ ਘਰੋਂ ਮਾਇਆ ਲੈ ਕੇ ਆਪਣਾ ਵਪਾਰ ਚਲਾ ਲੈਣ।
ਵਿਆਹ ਸਮੇਂ ਲੋਕ ਖੁੱਲੇ ਬਾਜ਼ਾਰ,
ਵਿਆਹ ਸਮੇਂ ਤੱਕ 23 ਹਾੜ ਦਾ ਵਿਆਹ ਹੈ, ਉਦੋਂ ਤੱਕ ਸਾਰੇ ਬਾਜ਼ਾਰ ਖੁੱਲੇ ਰਹਿਣਗੇ, ਉਦੋਂ ਤੱਕ ਬਾਜ਼ਾਰ ਖੁੱਲੇ ਰਹਿਣ ਤੇ ਵਪਾਰ ਹੁੰਦਾ ਰਹੇ।
ਮਿਲੇ ਬ੍ਰਿੰਦ ਨਾਲ ਕਈ ਹਜ਼ਾਰ,
ਹਜ਼ਾਰਾਂ ਦੀ ਗਿਣਤੀ ਵਿਚ ਆ ਕੇ ਲੋਕ ਇਕੱਠੇ ਹੋਣਗੇ, ਸਭ ਨੂੰ ਬੜਾ ਭਾਰੀ ਮੁਨਾਫਾ ਹੋਵੇਗਾ ਜਦੋਂ ਦੁਕਾਨਾਂ ਲੱਗਣਗੀਆਂ।
ਸਭ ਵਿਧ ਕਰੇ ਬੈਠ ਵਿਵਹਾਰੂ,
ਸਭ ਵਿਧ ਕਰਕੇ ਆ ਕੇ ਵਿਵਹਾਰ ਕਰਨ, ਵਪਾਰ ਕਰਨ,
ਬਿੰਦ ਪਟੰਬਰ ਚਾਰੂ,
ਸੋਹਣਾ ਕੱਪੜਾ ਲੈ ਆਉਣ, ਵਸਤਰਾਂ ਦਾ ਵਪਾਰ ਕਰਨ, ਸੋਹਣੇ ਪਸ਼ਮੀਨੇ ਦੇ ਰੇਸ਼ਮ ਦੇ ਕੱਪੜੇ ਲਿਆ ਕੇ ਵਪਾਰ ਕਰੋ।
ਸੁਨਾਨਾ
ਪਸ਼ਮੀਨੇ ਦੇ ਵਸਤਰ, ਨਾਨਾ ਪ੍ਰਕਾਰ ਦੇ ਰੰਗਾਂ ਦੇ ਕੱਪੜੇ ਲਿਆ ਕੇ ਉਹਨਾਂ ਦਾ ਵਪਾਰ ਕਰੋ।
ਮੁਕਤਾ ਬ੍ਰਿੰਦ ਪ੍ਰਵਾਲ ਮਾਨਾ,
ਮੋਤੀਆਂ ਦਾ ਵਪਾਰ ਕਰੋ, ਪ੍ਰਵਾਲ ਜਿਹੜੇ ਰਤਨ ਆਦਿਕ ਨੇ ਉਹਨਾਂ ਦਾ ਵਪਾਰ ਕਰੋ।
ਅੰਨ ਅਨੇਕ ਯਾਰ ਕ੍ਰਿਤ ਮਿਸ਼ਟਾਨ,
ਅਨੇਕ ਪ੍ਰਕਾਰ ਦੇ ਜਿਹੜੇ ਅੰਨ ਨੇ ਉਹ ਅੰਨ ਦਾ ਵਪਾਰ ਕਰਨ, ਘਿਓ ਦਾ, ਮਠਿਆਈਆਂ ਦਾ, ਜਿਹਦਾ ਜਿਹਦਾ ਵੀ ਕੋਈ ਵਪਾਰ ਕਰਨਾ ਚਾਹੁੰਦਾ ਆ ਕੇ ਕਰੇ।
ਆਏ ਸਰਾਫ ਬਾਜ਼ਾਰ ਸੁਜਾਨਾ,
ਸਰਾਫ ਵੀ ਆ ਜਾਣ, ਸੋਨੇ ਦਾ ਕੰਮ ਕਰਨ ਲਈ ਸੁਨਿਆਰੇ ਆ ਜਾਣ, ਉਹ ਸੋਨੇ ਦਾ ਵਪਾਰ ਵੀ ਕਰਨ।
ਇਹ ਹੁਕਮ ਨਾਮੇ ਲਿਖਵਾਏ, ਸਿੱਖ ਮਸੰਦਨ ਪ੍ਰਤੀ ਪਠਾਏ,
ਇਹਨਾਂ ਸਤਿਗੁਰਾਂ ਨੇ ਹੁਕਮਨਾਮੇ ਲਿਖਵਾ ਕੇ ਸਿੱਖਾਂ ਦੇ ਹੱਥ ਵਿਚ, ਮਸੰਦਾਂ ਦੇ ਹੱਥ ਵਿਚ ਭੇਜ ਕੇ ਸਾਰੇ ਨਗਰਾਂ ਚ ਭੇਜ ਦਿੱਤੇ। ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਰਹਿੰਦੇ ਸਨ, ਮਸੰਦ ਰਹਿੰਦੇ ਸਨ, ਸਭ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਨੇ।
ਕਹਿ ਕਹਿ ਲੈ ਪਹੁੰਚੇ ਤਤਕਾਲਾ,
ਗੁਰੂ ਹੁਕਮਨਾਮਾ ਪੜ੍ਹਦਿਆਂ ਹੀ ਕਿਸੇ ਕੋਲ ਮਠਿਆਈ ਦਾ ਵਪਾਰ ਸੀ, ਉਹ ਮਠਿਆਈ ਲੈ ਕੇ ਆ ਗਏ, ਕੋਈ ਆਟਾ ਲੈ ਕੇ, ਅੰਨ ਲੈ ਕੇ, ਕੋਈ ਘਿਓ ਲੈ ਕੇ, ਕੋਈ ਸੋਨਾ ਲੈ ਕੇ, ਕੋਈ ਕੱਪੜੇ ਲੈ ਕੇ, ਜਿਹੜੀਆਂ ਜਿਹੜੀਆਂ ਵਸਤੂਆਂ ਦਾ ਲੋਕ ਵਪਾਰ ਕਰਦੇ ਸੀ, ਉਹ ਸਾਰੇ ਵਪਾਰੀ ਗੁਰੂ ਕਾ ਲਾਹੌਰ ਜਿੱਥੇ ਮਹਾਰਾਜ ਜੀ ਨੇ ਵਸਾਇਆ ਉੱਥੇ ਦੁਕਾਨਾਂ ਪਾਉਣ ਲੱਗੇ।
ਪਟ ਪਟ ਸਮਝੇ ਕਾਜ ਵਿਸਾਲਾ,
ਗੁਰੂ ਸਾਹਿਬ ਜੀ ਦੇ ਹੁਕਮਨਾਮੇ ਪੜ੍ਹ ਕੇ ਸਭ ਸਮਝ ਗਏ ਕਿ ਵਪਾਰ ਵਿਚ ਸਾਨੂੰ ਬੜਾ ਮੁਨਾਫਾ ਹੋਵੇਗਾ।
ਸਭੇ ਮਸੰਦਨ ਸੰਗਤ ਸਾਰੀ,
ਜਿੰਨੇ ਮਸੰਦ ਸਨ ਉਸ ਵੇਲੇ ਮਸੰਦਾਂ ਨੇ ਸਾਰੀ ਸੰਗਤ ਨੂੰ
ਗੁਰੂ ਹੁਕਮ ਤੇ ਤੁਰਤ ਹਕਾਰੀ,
ਸਤਿਗੁਰੂ ਜੀ ਦੇ ਹੁਕਮ ਨਾਲ ਸਾਰੀਆਂ ਸੰਗਤਾਂ ਨੂੰ ਸੱਦੇ ਭੇਜ ਦਿੱਤੇ।
ਹੁਕਮ ਸੁਣਾਇਓ ਸਭ ਕੇ ਕਾਨ, ਪ੍ਰਥਮ ਬਿਆ ਉਤਸ਼ਾਹ ਵੱਧ ਜਾ।
ਮਹਾਰਾਜ ਜੀ ਦਾ ਹੁਕਮ ਸੁਣਾਇਆ, ਸਾਰੀ ਸੰਗਤ ਨੂੰ ਹੁਕਮਨਾਮੇ ਭੇਜ ਦਿੱਤੇ, ਤੇ 23 ਹਾੜ ਦਾ ਗੁਰੂ ਕਲਗੀਧਰ ਜੀ ਦਾ ਵਿਵਾਹ ਹੈ, ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀ ਸੰਗਤ ਗੁਰੂ ਸਾਹਿਬ ਦੇ ਵਿਆਹ ਵਿਚ ਹਾਜ਼ਰੀ ਭਰੇ, ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਵਿਆਹ ਦੇ ਸਮਾਗਮਾਂ ਵਿਚ ਸ਼ਮੂਲੀਅਤ ਕਰੇ।
ਦੇਖੋ ਸਰਬ ਵਿਆਹ ਕੀ ਲੀਲਾ,
ਔਰ ਸਾਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਦੀ ਲੀਲਾ ਵੇਖੋ।
ਪੁਨ ਖਾਤੋ ਤਨ ਲਾਭ ਗਹਿਲਾ,
ਫਿਰ ਨਾਲੇ ਜਿਨ੍ਹਾਂ ਨੇ ਵਪਾਰ ਕਰਨਾ ਉਹ ਵਪਾਰ ਕਰਨ ਆ ਕੇ ਉਸ ਵਪਾਰ ਵਿਚ ਉਹਨਾਂ ਨੂੰ ਬੜਾ ਲਾਭ ਹੋਵੇਗਾ।
ਕੀਤਕ ਬਾਸਰ ਬਾਸਾ ਕਰੀਏ,
ਜਿਆਦਾ ਲੰਮੇ ਸਮੇਂ ਤੱਕ ਨੀ, ਬਸ ਥੋੜੇ ਦਿਨ ਹੀ ਰਹਿਣਾ, ਥੋੜੇ ਦਿਨ ਹੀ ਨਿਵਾਸ ਕਰਕੇ ਵਪਾਰ ਕਰੋ।
ਦਰਸੋ ਗੁਰੂ ਨਿਜ ਭਲਾ ਵਿਚਰੀਏ,
ਨਾਲੇ ਗੁਰੂ ਕਲਗੀਧਰ ਦੇ ਦਰਸ਼ਨ ਕਰੋ, ਤੇ ਦਰਸ਼ਨ ਕਰਕੇ ਆਪਣਾ ਭਲਾ ਵਿਚਰੋ, ਭਲਾ ਜਾਣੋ। ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਗੁਰੂ ਕਾ ਲਾਹੌਰ ਵਸ ਰਿਹਾ, ਕਿ ਜਿਵੇਂ ਮਹਾਰਾਜ ਜੀ ਨੇ ਗੁਰੂ ਕਾ ਲਾਹੌਰ ਵਸਾਇਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।